बरखा कर कन गए खेती लई पकाए कितक मास बीते बहर बार बूंद ने पाए।
वाहिगुरु जी का खालसा वाहिगुरु जी की फतेह। जुगो जुग अटल गुर शब्द अवतार दीन दुनिया दे मालक सतगुरु बाणी गुरु गुरु है बाणी विच बाणी अमृत सारे गुरबाणी कह सेवक जन मान प्रतख गुरु निस्तारे। ऐसे सतगुरु श्री गुरु ग्रंथ साहिब सच्चे पातशाह दे पवित्र चरणा कमलां विच नौवें पातशाह तेग बहादुर सिमरिया घर नौ निध आवै ताए सब थाई होए सहाय। ऐसे दीन दयाल सतगुरु श्री गुरु तेग बहादुर साहब जी महाराज जी दे पावन पवित्र सचखंड स्थान गुरुद्वारा श्री दुख निवारण साहब जी दे पावन पवित्र दरबार अंदर सज बैठी जुड़ बैठी गुरु का खास रूप परम सत्कार योग सन्मान योग गुरु खालसा साध संगत बड़े भाग हन नेता प्रति गुरु चरणा विच हाजरियां भर के जुड़ के सतगुरु गरीब नवाज गुरु कलगी धर पंथ दे वाली सतगुरु श्री गुरु गोबिंद सिंह साहब जी का पवित्र पावन इतिहास आप समूह माई भाई सरवण कर रहे। श्री दमदमा साहब विखे गुरु कलगीधर पातशाह जी महाराज जी विद्यमान हन। इलाके विच ताप की बीमारी फैली है, ताप दे रोग करके बहुत ज्यादा लोग दुखी ते व्याकुल ने। इन्हां सारिआं रल के भाई डल्ले समेत सतगुरां नूं बेनती कीती। गरीब नवाज पातशाह ने हुक्म कीता केसा धारी होवो बाणी पढ़ो ते तां इस रोग दी निवृत्ति होवेगी। महाराज जी दे वचन मन के बहुत सारे लोकां ने केस रखे बाणी पढ़नी शुरू कर दित्ती। जिन्हां नूं बाणी नहीं सी पढ़नी आउंदी ਉਹ ਸਤਿਗੁਰਾਂ ਦੇ ਕੋਲ ਸ੍ਰੀ ਦਮਦਮਾ ਸਾਹਿਬ ਆਣ ਬਿਰਾਜੇ ਨੇ ਇੱਥੇ ਆ ਕੇ ਬਾਣੀ ਪੜ੍ਹਨ ਲੱਗੇ ਨੇ। ਔਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੁਕਮ ਕਰਕੇ ਇੱਥੇ ਧਰਮਸ਼ਾਲਾ ਦੀ ਰਚਨਾ ਕੀਤੀ। ਹੁਕਮ ਕੀਤਾ ਇੱਥੇ ਸਤਸੰਗਤ ਕਰਨੀ ਹੈ, ਕਥਾ ਕੀਰਤਨ ਚੱਲਣਾ ਹੈ ਔਰ ਸਤਸੰਗਤ ਦੀ ਸੇਵਾ ਕਰਨੀ। ਭਾਈ ਡੱਲੇ ਨੂੰ ਇਹ ਹੁਕਮ ਲਾਇਆ ਹੈ ਤੋ ਸਤਿਗੁਰਾਂ ਦੇ ਬਚਨਾਂ ਨਾਲ ਸਾਰੇ ਪਾਸੇ ਜਿਹੜੀ ਤਾਪ ਦੀ ਮਹਾਂਮਾਰੀ ਫੈਲੀ ਹੋਈ ਸੀ ਤਾਪ ਦੀ ਉਹ ਮਹਾਂਮਾਰੀ ਸਾਰਿਆਂ ਦੀ ਨਿਵਰਤ ਹੋ ਗਈ। ਇਲਾਕੇ ਦੇ ਵਿੱਚ ਗੁਰਸਿੱਖੀ ਦਾ ਭਾਰੀ ਪ੍ਰਚਾਰ ਤੇ ਪ੍ਰਸਾਰ ਹੋਇਆ। ਇਸੇ ਤਰ੍ਹਾਂ ਇੱਕ ਦਿਨ ਰਾਤ ਨੂੰ ਦਸ ਸਿੰਘ ਮਹਾਰਾਜ ਜੀ ਦੇ ਪਹਿਰੇ ਤੇ ਖਲੋਤੇ ਸਨ। ਪਿੰਡ ਦੇ ਵਿੱਚ ਕਿਤੇ ਖੇਡਾਂ ਸੀ, ਕੋਈ ਨੱਚਣਾ ਟੱਪਣਾ ਸੀ, ਮੇਲਾ ਸੀ। ਪੰਜ ਕਹਿਣ ਲੱਗੇ ਕਿ ਆਪਾਂ ਮੇਲਾ ਵੇਖ ਆਈਏ, ਪੰਜ ਕਹਿਣ ਲੱਗੇ ਨਹੀਂ ਸਤਿਗੁਰਾਂ ਨੂੰ ਪਤਾ ਲੱਗ ਜਾਏਗਾ। ਆਖਿਰਕਾਰ ਪੰਜ ਮੇਲਾ ਵੇਖਣ ਚਲੇ ਗਏ, ਪੰਜ ਪਹਿਰੇ ਤੇ ਖਲੋਤੇ ਰਹੇ। ਜਿਹੜੇ ਮੇਲਾ ਵੇਖਣ ਗਏ ਉਹਨਾਂ ਦਾ ਮਨ ਇੱਧਰ ਸਤਿਗੁਰਾਂ ਵਾਲੇ ਪਾਸੇ ਧਿਆਨ ਕਿ ਕਿਤੇ ਸਤਿਗੁਰਾਂ ਨੂੰ ਪਤਾ ਨਾ ਲੱਗ ਜਾਏ। ਜਿਹੜੇ ਮੇਲਾ ਵੇਖਣ ਨਹੀਂ ਗਏ ਉਹ ਪਛਤਾਵਾ ਕਰਦੇ ਰਹੇ ਕਿ ਅਸੀਂ ਕਿਉਂ ਨਾ ਗਏ, ਅਸੀਂ ਵੀ ਮੇਲਾ ਵੇਖ ਲੈਂਦੇ ਤੇ ਚੰਗਾ ਸੀ। ਅਗਲੇ ਦਿਨ ਦਸਾਂ ਨੂੰ ਸਤਿਗੁਰਾਂ ਨੇ ਸੱਦ ਲਿਆ ਤੇ ਬਚਨ ਕੀਤਾ ਹਾਜ਼ਰ ਗੈਰ ਹਾਜ਼ਰ ਗੈਰ ਹਾਜ਼ਰ ਹਾਜ਼ਰ, ਕਿਉਂਕਿ ਮਹਾਰਾਜ ਜੀ ਨੇ ਆਖਿਆ ਭਾਈ ਜਿਹੜੇ ਸਰੀਰ ਕਰਕੇ ਗਏ ਸਨ ਉਹਨਾਂ ਦੇ ਮਨ ਸਾਡੇ ਨੇੜੇ ਸਨ ਤੇ ਜਿਹੜੇ ਸਰੀਰ ਕਰਕੇ ਨੇੜੇ ਸਨ ਉਹਨਾਂ ਦੇ ਮਨ ਸਾਡੇ ਤੋਂ ਦੂਰ ਸਨ, ਮੇਲੇ ਚ ਫਿਰਦੇ ਸਨ। ਤੋ ਇਹ ਕਥਾ ਆਪਾਂ ਕੱਲ ਦੇ ਪ੍ਰਸੰਗ ਦੇ ਵਿੱਚ ਵਿਚਾਰੀ ਹੈ। ਦਮਦਮਾ ਸਾਹਿਬ ਦੀ ਹੋਰ ਪਾਵਨ ਕਥਾ, ਕਿਉਂਕਿ ਸਤਿਗੁਰੂ ਕਲਗੀਧਰ ਜੀ ਦਮਦਮਾ ਸਾਹਿਬ ਤਕਰੀਬਨ 9 ਮਹੀਨੇ ਰਹੇ ਨੇ, 9 ਮਹੀਨਿਆਂ ਤੋਂ ਵੱਧ ਸਮਾਂ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸ੍ਰੀ ਦਮਦਮਾ ਸਾਹਿਬ ਗੁਰੂ ਕਾਂਸ਼ੀ ਵਿਖੇ ਬਤੀਤ ਕੀਤਾ ਹੈ। ਇਸ ਕਰਕੇ ਸਤਿਗੁਰਾਂ ਦੇ ਬੇਅੰਤ ਕੌਤਕ ਨੇ ਇੱਥੋਂ ਦੇ। ਆਓ ਸਾਰੀ ਸੰਗਤ ਮਨ ਬਿਰਤੀਆਂ ਇਕਾਗਰ ਕਰਕੇ ਸਹਿਬੇ ਕਮਾਲ ਪੰਥ ਦੇ ਵਾਲੀ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹਾਕਰਾ ਗੰਜੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਇਨਾ ਗੁਰੂ ਗੋਬਿੰਦ ਸਿੰਘ, ਐਸੇ ਮਹਾਨ ਸਤਿਗੁਰੂ ਗਰੀਬਨ ਬਾਗ ਸੱਚੇ ਪਾਤਸ਼ਾਹ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਵਿੱਚ ਧਾਰਨ ਕਰਦਿਆਂ ਹੋਇਆਂ ਦਸਮੇਸ਼ ਪਿਤਾ ਸਰਬੰਸਦਾਨੀ ਚਿੱਟਿਆਂ ਬਾਜਾਂ ਵਾਲੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ, ਦੋਹਰਾ ਸੋ ਬਰਖਾ ਕਰ ਖਨ ਗਏ, ਖੇਤੀ ਲਈ ਪਕਾਏ।
ਖਾਲਸਾ ਜੀ, ਜਦੋਂ ਮੀਂਹ ਨਹੀਂ ਸੀ ਪੈਂਦਾ ਤੇ ਕਲਗੀਧਰ ਜੀ ਨੇ ਮੀਂਹ ਪਵਾਇਆ ਸੀ, ਪਿੱਛੇ ਆਪਾਂ ਪਰਸੋਂ ਦੀ ਕਥਾ ਵਿੱਚ ਵਿਚਾਰ ਕੀਤੀ ਸੀ। ਉਹ ਮੀਂਹ ਵਰਸ ਕੇ ਹਟ ਗਿਆ, ਫਸਲਾਂ ਬੜੀਆਂ ਸੁੰਦਰ ਹੋਈਆਂ, ਫਸਲਾਂ ਪੱਕ ਵੀ ਗਈਆਂ, ਖੇਤੀ ਪੱਕ ਕੇ ਲੋਕਾਂ ਦੇ ਘਰ ਵਿੱਚ ਵੀ ਆ ਗਈ।
ਕਿਤਕ ਮਾਸ ਬੀਤੇ ਬਹੁਰ, ਬਾਰ ਬੂੰਦ ਨੇ ਪਾਏ।
ਫਸਲਾਂ ਪੱਕ ਕੇ ਲੋਕਾਂ ਦੇ ਘਰਾਂ ਵਿੱਚ ਆ ਗਈਆਂ, ਅਗਲੀਆਂ ਫਸਲਾਂ ਵੀ ਲੋਕਾਂ ਨੇ ਬੀਜਣੀਆਂ ਸਨ, ਹੁਣ ਤਿਆਰੀ ਕਰ ਰਹੇ। ਕਈ ਮਹੀਨੇ ਏਦਾਂ ਬਤੀਤ ਹੋ ਗਏ, ਪਰਮੇਸ਼ਰ ਵੱਲੋਂ ਫੇਰ ਔੜ ਲੱਗ ਗਈ, ਦੇਵ ਨੇਤ ਐਸੀ ਹੋਈ ਕਿ ਦੁਬਾਰਾ ਫੇਰ ਔੜ ਲੱਗ ਗਈ, ਮੀਂਹ ਨਹੀਂ ਪੈਣ ਪੈ ਰਿਹਾ। ਹੁਣ ਫਸਲਾਂ ਬੀਜਣੀਆਂ ਚਾਹੁੰਦੇ ਨੇ ਲੋਕ ਤੇ ਬਹੁਤ ਜ਼ਿਆਦਾ ਮੀਂਹ ਨਹੀਂ ਪੈ ਰਿਹਾ, ਜਿਸ ਕਰਕੇ ਫਸਲਾਂ ਜਿਹੜੀਆਂ ਨੇ ਜਿਨ੍ਹਾਂ ਦੀਆਂ ਬੀਜੀਆਂ ਹੋਈਆਂ ਨੇ ਉਹ ਵੀ ਸੁੱਕ ਰਹੀਆਂ ਨੇ, ਜਿਹੜੇ ਨਵੀਆਂ ਬੀਜਣਾ ਚਾਹੁੰਦੇ ਨੇ ਉਹਨਾਂ ਵਾਸਤੇ ਵੀ ਖੇਤੀ ਦੇ ਵਿੱਚ ਜ਼ਮੀਨ ਦੇ ਵਿੱਚ ਨਮੀ ਨਹੀਂ ਹੈ।
ਚੋਪਈ ਗ੍ਰਾਮ ਨਿਕਟ ਕੇ ਸਰ ਸੁਸਕਾਨੇ,
ਇੰਨੀ ਜ਼ਿਆਦਾ ਔੜ ਲੱਗੀ ਕਿ ਜਿਹੜੇ ਪਿੰਡਾਂ ਦੇ ਸਰੋਵਰ ਸਨ, ਤਲਾਬ ਸਨ, ਉਹ ਵੀ ਸੁੱਕ ਗਏ, ਉਹਨਾਂ ਦੇ ਵਿੱਚੋਂ ਵੀ ਪਾਣੀ ਖਤਮ ਹੋ ਗਿਆ।
ਪਸ਼ੂ ਮਨੁੱਖ ਜੈ ਪਾਣੀ ਪਾਨੇ,
ਹੁਣ ਉਹ ਜਿਹੜੇ ਤਲਾਬ ਸਨ ਪਿੰਡਾਂ ਦੇ, ਛੱਪੜ ਆਪਾਂ ਜਿਨ੍ਹਾਂ ਨੂੰ ਕਹਿ ਦਿੰਦੇ ਹਾਂ, ਉਹ ਜਿਹੜੇ ਛੱਪੜ ਸਨ ਤਲਾਬ ਸਨ, ਉੱਥੋਂ ਬੰਦੇ ਵੀ ਪਾਣੀ ਭਰਦੇ ਸੀ, ਉੱਥੇ ਪਸ਼ੂਆਂ ਨੂੰ ਵੀ ਪਾਣੀ ਪਿਲਾਇਆ ਜਾਂਦਾ ਸੀ, ਲੋਕਾਂ ਦੇ ਵਰਤਣ ਵਾਸਤੇ ਵੀ ਉਹੀ ਪਾਣੀ ਕੰਮ ਆਉਂਦਾ ਸੀ। ਪਰ ਹੁਣ ਉਹਨਾਂ ਛੱਪੜਾਂ ਦੇ ਵਿੱਚ ਪਾਣੀ ਨਹੀਂ ਰਿਹਾ, ਪਾਣੀ ਸੁੱਕ ਗਿਆ, ਤੇ ਪਾਣੀ ਸੁੱਕਣ ਕਰਕੇ ਨਾ ਪਸ਼ੂਆਂ ਨੂੰ ਉੱਥੇ ਪਾਣੀ ਪੀਣ ਨੂੰ ਮਿਲਦਾ ਹੈ, ਨਾ ਲੋਕਾਂ ਦੇ ਵਰਤਣ ਵਾਸਤੇ ਉਹਦੇ ਵਿੱਚ ਪਾਣੀ ਰਿਹਾ।
ਸ੍ਰੀ ਗੁਰ ਸੁਣ ਡੱਲੇ ਕੀ ਬਾਤ,
ਇੱਧਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਡੱਲੇ ਦੀ ਜਿਹੜੀ ਗੱਲ ਸੁਣੀ ਸੀ ਨਾ, ਕੱਲ ਆਪਾਂ ਕਥਾ ਵਿਚਾਰੀ ਹੈ ਕਿ ਜਦੋਂ ਵਜ਼ੀਰ ਖਾਂ ਨੇ ਧਮਕੀ ਭਰਿਆ ਪੱਤਰ ਭੇਜਿਆ ਸੀ, ਚਿੱਠੀ ਲਿਖ ਕੇ ਭੇਜੀ ਸੀ ਡੱਲੇ ਨੂੰ ਕਿ ਤੂੰ ਗੁਰੂ ਜੀ ਨੂੰ ਮੇਰੇ ਹਵਾਲੇ ਕਰ ਦੇ, ਨਹੀਂ ਤਾਂ ਮੈਂ ਫੌਜਾਂ ਭੇਜਾਂਗਾ, ਤਾਂ ਡੱਲੇ ਨੇ ਜਵਾਬ ਦਿੱਤਾ ਸੀ, ਸਤਿਗੁਰੂ ਜੀ ਸਾਡੇ ਸਿਰ ਦੇ ਨਾਲ ਨੇ ਤੇ ਪਹਿਲਾਂ ਤੈਨੂੰ ਸਾਡਾ ਸਿਰ ਵੱਢਣਾ ਪਵੇਗਾ ਜੇ ਤੂੰ ਸਤਿਗੁਰਾਂ ਤੱਕ ਪਹੁੰਚਣਾ ਹੈ, ਤੇ ਅਸੀਂ ਤੇਰੇ ਡਰਾਇਆ ਡਰਨ ਵਾਲੇ ਨਹੀਂ ਹਾਂ। ਇਹ ਜਵਾਬ ਡੱਲੇ ਨੇ ਭੇਜਿਆ ਸੀ, ਕਲਗੀਧਰ ਜੀ ਨੂੰ ਪਤਾ ਲੱਗਾ ਇਸ ਜਵਾਬ ਦਾ, ਤੇ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਭਾਈ ਡੱਲੇ ਤੇ ਬੜੇ ਖੁਸ਼ ਸਨ, ਬੜੇ ਪ੍ਰਸੰਨ ਸਨ ਕਿ ਡੱਲੇ ਨੇ ਇਸ ਤਰ੍ਹਾਂ ਨਿਡਰਤਾ ਦੇ ਨਾਲ ਜਵਾਬ ਦਿੱਤਾ ਹੈ।
ਕਹੀ ਤੁਰਕ ਸੋ ਲਿਖ ਬਖਿਆਤ,
ਜਿਹੜੀ ਚਿੱਠੀ ਡੱਲੇ ਨੇ ਵਜ਼ੀਰ ਖਾਂ ਸੂਬੇ ਸਰਹੰਦ ਨੂੰ ਲਿਖ ਕੇ ਭੇਜੀ ਸੀ, ਉਹ ਪ੍ਰਗਟ ਰੂਪ ਦੇ ਵਿੱਚ ਗੁਰੂ ਕਲਗੀਧਰ ਜੀ ਨੂੰ ਪਤਾ ਲੱਗ ਚੁੱਕੀ ਹੈ। ਮਹਾਰਾਜ ਜੀ ਨੂੰ ਪਤਾ ਲੱਗਾ ਹੈ ਕਿ ਭਾਈ ਡੱਲੇ ਨੇ ਇਸ ਤਰ੍ਹਾਂ ਜਵਾਬ ਲਿਖ ਕੇ ਭੇਜਿਆ ਹੈ।
ਜੀਵਨ ਮਰਨ ਗੁਰੂ ਕੇ ਸੰਗ,
ਡੱਲਾ ਕਹਿੰਦਾ ਕਿ ਸਾਡਾ ਜੀਵਣਾ ਤੇ ਸਾਡਾ ਮਰਨਾ ਸਤਿਗੁਰਾਂ ਦੇ ਨਾਲ ਹੈ, ਅਸੀਂ ਜੀਵਾਂਗੇ ਤਾਂ ਸਤਿਗੁਰਾਂ ਦੇ ਨਾਲ, ਜੇ ਮਰਾਂਗੇ ਤੇ ਸਤਿਗੁਰਾਂ ਦੇ ਨਾਲ।
ਪਠੈ ਚਮੂ ਤਬ ਕਾਲੇ ਜੰਗ,
ਔਰ ਜੇ ਤੂੰ ਫੌਜਾਂ ਭੇਜੇਗਾ ਤੇ ਤੇਰੀਆਂ ਫੌਜਾਂ ਦਾ ਮੁਕਾਬਲਾ ਕਰਾਂਗੇ, ਜੰਗ ਲੜਾਂਗੇ। ਅਸੀਂ ਵੀ ਹੱਥਾਂ 'ਚ ਹਥਿਆਰ ਧਾਰਨ ਕੀਤੇ ਹੋਏ, ਹਥਿਆਰ ਬੰਦ ਆ, ਅਸੀਂ ਵੀ ਸ਼ਸਤਰਧਾਰੀ ਆ। ਜੇ ਤੂੰ ਫੌਜਾਂ ਭੇਜੇਗਾ ਤੇ ਤੇਰੀਆਂ ਫੌਜਾਂ ਦਾ ਮੁਕਾਬਲਾ ਵੀ ਕਰਾਂਗੇ, ਤੇਰੀਆਂ ਫੌਜਾਂ ਦਾ ਆਹਮੋ ਸਾਹਮਣੇ ਹੋ ਕੇ ਡਟ ਕੇ ਮੁਕਾਬਲਾ ਕਰਾਂਗੇ। ਏਦਾਂ ਡੱਲੇ ਨੇ ਜਵਾਬ ਭੇਜਿਆ। ਕਲਗੀਧਰ ਜੀ ਨੇ ਸਾਰਾ ਜਵਾਬ ਸੁਣਿਆ। ਮਹਾਰਾਜ ਜੀ ਨੂੰ ਇਹ ਸਾਰੀ ਗੱਲ ਦਾ ਪਤਾ ਲੱਗਾ ਜਿਵੇਂ ਡੱਲੇ ਨੇ ਜਵਾਬ ਦਿੱਤਾ ਹੈ।
ਇਤਿਆਦਕ ਜਬ ਸਿੰਘ ਸੁਣਾਈ,
ਇਤਿਆਦਕ ਜਦੋਂ ਸਿੰਘ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਇਹ ਸਾਰੀ ਵਿਥਿਆ ਸੁਣਾਈ,
ਅਦਕ ਪ੍ਰਸੰਨ ਪਏ ਗੋਸਾਈ,
ਕਲਗੀਧਰ ਜੀ ਭਾਈ ਡੱਲੇ ਤੇ ਬੜੇ ਪ੍ਰਸੰਨ ਹੋਏ। ਦਸਵੇਂ ਪਾਤਸ਼ਾਹ ਜੀ ਬਹੁਤ ਜ਼ਿਆਦਾ ਖੁਸ਼ ਹੋਏ, ਰੀਝ ਪਏ ਭਾਈ ਡੱਲੇ ਤੇ।
ਜਬ ਡੱਲਾ ਗੁਰ ਢਿੱਗ ਚੱਲ ਆਇਓ,
ਜਦੋਂ ਭਾਈ ਡੱਲਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਚੱਲ ਕੇ ਆਇਆ,
ਬੈਠ ਗਇਓ ਪਗ ਸੀਸ ਨਿਵਾਇਓ,
ਭਾਈ ਡੱਲੇ ਨੇ ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਸੀਸ ਨਿਵਾ ਕੇ ਮੱਥਾ ਟੇਕਿਆ, ਨਮਸਕਾਰ ਕਰਕੇ ਗੁਰਦੇਵ ਦੇ ਚਰਨਾਂ ਵਿੱਚ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਗਿਆ।
ਭਏ ਪ੍ਰਸੰਨ ਕਿਰਪਾਲ ਬਖਾਨਾ,
ਕਿਰਪਾ ਦੇ ਘਰ ਵਿੱਚ ਆਏ ਹੋਏ ਕਿਰਪਾਲੂ ਸਤਿਗੁਰੂ ਜੀ ਬੜੇ ਪ੍ਰਸੰਨ ਨੇ ਤੇ ਪ੍ਰਸੰਨ ਹੋ ਕੇ ਭਾਈ ਡੱਲੇ ਨੂੰ ਕਹਿਣ ਲੱਗੇ,
ਤੋ ਸੰਗ ਬੰਦਪ ਚਮੂ ਮਹਾਨਾ,
ਮਹਾਰਾਜ ਜੀ ਕਹਿੰਦੇ ਭਾਈ ਡੱਲਾ ਜੀ ਤੇਰੇ ਨਾਲ ਤੇਰੇ ਸੰਬੰਧੀਆਂ ਦੀ ਬਹੁਤ ਭਾਰੀ ਫੌਜ ਹੈ, ਤੇਰੇ ਰਿਸ਼ਤੇਦਾਰ ਸੰਬੰਧੀ ਤੇਰੇ ਨਾਲ ਹਨ।
ਰੋਜ ਗੁਰੂ ਸਰਕਾਰ ਜੁਬਰ ਤੇ,
ਇੱਥੇ ਜਿਹੜਾ ਰੋਜ ਸਾਡੇ ਖਜ਼ਾਨੇ ਦੇ ਵਿੱਚੋਂ ਮਾਇਆ ਵਰਤਦੀ ਹੈ, ਸਾਡੇ ਕੋਲ ਜਿਹੜੀ ਫੌਜ ਭਰਤੀ ਹੈ ਉਹਨਾਂ ਨੂੰ ਅਸੀਂ ਰੋਜ਼ੀਨਾ ਦਿੰਦੇ ਹਾਂ, ਜਿਹੜੀ ਬਰਾੜਾਂ ਦੀ ਫੌਜ ਅਸੀਂ ਰੱਖੀ ਹੋਈ ਆ ਉਹਨਾਂ ਨੂੰ ਅਸੀਂ ਮਾਇਆ ਦਿੰਦੇ ਹਾਂ।
ਸਭ ਚਾਕਰ ਜਿਮ ਲੈ ਭੋ ਕਰ ਤੇ,
ਸਾਰੇ ਚਾਕਰ ਸਾਡੇ ਕੋਲੋਂ ਚਾਕਰੀ ਲੈਂਦੇ ਨੇ, ਸਾਰੇ ਲੋਕ ਜਿਹੜੇ ਸਿਪਾਹੀ ਨੇ ਉਹ ਆਪੋ ਆਪਣਾ ਰੋਜ਼ੀਨਾ ਆਪੋ ਆਪਣੀਆਂ ਤਨਖਾਹਾਂ ਸਾਡੇ ਕੋਲੋਂ ਲੈਂਦੇ ਹਨ।
ਤਿਮ ਤੂੰ ਗਿਨ ਨਿਜ ਸੰਗ ਜਿਤੇ,
ਭਾਈ ਡੱਲਾ ਜੀ ਜਿਹੜੇ ਤੇਰੇ ਨਾਲ ਸਾਥੀ ਨੇ ਤੁਸੀਂ ਵੀ ਗਿਣ ਕੇ ਲੈ ਲਿਆ ਕਰੋ ਪੈਸੇ ਸਾਡੇ ਕੋਲੋਂ, ਤੁਸੀਂ ਵੀ ਸਾਡੀ ਫੌਜ ਦੇ ਨਾਲ ਰਲ ਜਾਓ ਔਰ ਸਾਡੇ ਸਿਪਾਹੀਆਂ ਦੇ ਨਾਲ ਜਿੱਥੇ ਅਸੀਂ ਦੂਜਿਆਂ ਨੂੰ ਤਨਖਾਹਾਂ ਦਿੰਨੇ ਆ ਤੁਸੀਂ ਵੀ ਆਪਣੇ ਸੰਬੰਧੀਆਂ ਸਮੇਤ ਗਿਣ ਕੇ ਬੰਦੇ ਦੱਸ ਦਿਓ ਕਿੰਨੇ ਨੇ, ਉਹਨਾਂ ਨੂੰ ਅਸੀਂ ਗੁਰੂ ਕੇ ਖਜ਼ਾਨੇ ਦੇ ਵਿੱਚੋਂ ਤਨਖਾਹਾਂ ਦਿਆ ਕਰਾਂਗੇ।
ਲੀਜੋ ਆਪਣੋ ਰੋਜ਼ ਤਿਤੇ,
ਔਰ ਤੈਨੂੰ ਵੀ ਜੇ ਕੋਈ ਰੋਜ਼ੀਨਾ ਚਾਹੀਦਾ ਤੇ ਤੂੰ ਵੀ ਦੱਸ ਦੇ, ਤੈਨੂੰ ਵੀ ਉਹਨਾਂ ਰੋਜ਼ੀਨਾ ਅਸੀਂ ਰੋਜ਼ ਦੇਵਾਂਗੇ।
ਨਿਜ ਬੰਦਪ ਬੈਰਾੜਨ ਦੀ ਜੈ,
ਜਿੰਨੇ ਤੇਰੇ ਰਿਸ਼ਤੇਦਾਰ ਸੰਬੰਧੀ ਬੈਰਾੜ ਨੇ ਉਹਨਾਂ ਸਾਰਿਆਂ ਨੂੰ ਅਸੀਂ ਰੋਜ਼ੀਨਾ ਦੇਵਾਂਗੇ, ਉਹਨਾਂ ਸਾਰਿਆਂ ਨੂੰ ਤੂੰ ਰੋਜ਼ੀਨਾ ਦੇ ਦੇ।
ਸਭ ਕੋ ਚਿੱਤ ਆਨੰਦ ਜੁਤ ਕੀ ਜੈ,
ਸਾਰਿਆਂ ਨੂੰ ਆਨੰਦ ਚਿੱਤ ਕਰ ਦੇ, ਸਾਰੇ ਖੁਸ਼ ਹੋ ਜਾਣ, ਸਾਰੇ ਪ੍ਰਸੰਨ ਹੋ ਜਾਣ, ਸਾਰਿਆਂ ਨੂੰ ਸਾਡੇ ਕੋਲੋਂ ਤਨਖਾਹਾਂ ਲੈਣੋਂ ਸ਼ੁਰੂ ਕਰ ਦੇ।
ਇਸ ਤੇ ਬਿਨਾ ਆਨ ਅਭਿਲਾਖਾ,
ਇਹਦੇ ਤੋਂ ਇਲਾਵਾ ਜੇ ਤੇਰੇ ਮਨ ਚ ਕੋਈ ਹੋਰ ਵੀ ਅਭਿਲਾਖ ਹੈ, ਜੇ ਤੇਰੇ ਮਨ ਦੇ ਵਿੱਚ ਕੋਈ ਹੋਰ ਵੀ ਇੱਛਾ ਹੈ,
ਸੋ ਪੀ ਦੇਹੇ ਕਰੋ ਨਿਜ ਪਾਖਾ,
ਉਹ ਵੀ ਅਸੀਂ ਤੈਨੂੰ ਦੇਵਾਂਗੇ, ਤੂੰ ਸਾਡੇ ਕੋਲ ਦੱਸ ਤੈਨੂੰ ਕੀ ਚਾਹੀਦਾ। ਮਹਾਰਾਜ ਜੀ ਕਹਿੰਦੇ ਇੱਕ ਤਾਂ ਤੇਰੇ ਰਿਸ਼ਤੇਦਾਰ ਸੰਬੰਧੀ ਜਿੰਨੇ ਨੇ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਤਨਖਾਹਾਂ ਦੇਵਾਂਗੇ, ਉਹਨਾਂ ਸਾਰਿਆਂ ਨੂੰ ਕਹਿ ਦੇ ਕਿ ਸਾਡੇ ਕੋਲੋਂ ਤਨਖਾਹਾਂ ਲੈ ਲਿਆ ਕਰਨ ਰੋਜ਼ ਦੇ ਹਿਸਾਬ ਨਾਲ, ਜਿੰਨਾ ਰੋਜ਼ੀਨਾ ਚਾਹੀਦਾ ਉਹਨਾਂ ਨੂੰ ਦੇਵਾਂਗੇ। ਇਹਦੇ ਤੋਂ ਇਲਾਵਾ ਜੇ ਤੇਰੇ ਮਨ ਦੇ ਵਿੱਚ ਕੋਈ ਹੋਰ ਅਭਿਲਖ ਹੈ, ਤੇਰੇ ਮਨ ਚ ਕੋਈ ਹੋਰ ਇੱਛਾ ਹੈ, ਤਾਂ ਉਹ ਵੀ ਤੂੰ ਆਪਣੇ ਬੱਤੀ ਦੰਦਾਂ ਤੋਂ ਕਹਿ ਦੇ, ਜੋ ਤੂੰ ਮੰਗੇਗਾ ਉਹ ਅਸੀਂ ਤੈਨੂੰ ਦੇਵਾਂਗੇ।
ਸੁਣ ਡੱਲਾ ਬੈਰਾੜ ਉਧਾਰਾ,
ਮਹਾਰਾਜ ਜੀ ਦੇ ਬਚਨ ਸੁਣ ਕੇ ਭਾਈ ਡੱਲਾ ਜਿਹਦੇ ਹਿਰਦੇ ਵਿੱਚ ਉਦਾਰਤਾ ਆਈ ਹੈ, ਜਾਤੀ ਕਰਕੇ ਡੱਲਾ ਵੀ ਬਰਾੜ ਸੀ, ਭਾਈ ਡੱਲਾ ਬੈਰਾੜ ਉਸ ਵੇਲੇ ਬੋਲਿਆ,
ਤੁਝ ਪਰ ਰਿਦਾ ਪ੍ਰਸੰਨ ਹਮਾਰਾ,
ਮਹਾਰਾਜ ਜੀ ਕਹਿੰਦੇ ਭਾਈ ਡੱਲਾ ਜੀ ਤੇਰੇ ਤੇ ਸਾਡਾ ਹਿਰਦਾ ਬੜਾ ਖੁਸ਼ ਹੈ, ਅਸੀਂ ਤੇਰੇ ਤੇ ਬੜੇ ਪ੍ਰਸੰਨ ਆ, ਸਾਡੇ ਹਿਰਦੇ ਵਿੱਚ ਤੇਰੇ ਤੇ ਬੜੀ ਪ੍ਰਸੰਨਤਾ ਹੋਈ ਹੈ।
ਤਰੋ ਕਾਮਨਾ ਸੋ ਕਹਿ ਦੇਈ।
ਜੋ ਤੇਰੇ ਮਨ ਵਿੱਚ ਕਾਮਨਾ ਉਹ ਤੂੰ ਸਾਨੂੰ ਕਹਿ ਦੇ, ਬੇਝਿਜਕ ਹੋ ਕੇ ਸਾਨੂੰ ਦੱਸ ਦੇ।
ਹਮ ਤੇ ਕਰੋ ਜਾਚਨਾ ਲਈ।
ਜੋ ਤੇਰੇ ਮਨ ਚ ਕਾਮਨਾ ਉਹ ਸਾਡੇ ਕੋਲੋਂ ਲੈ ਲੈ, ਉਹ ਸਾਡੇ ਕੋਲੋਂ ਪ੍ਰਾਪਤ ਕਰ ਲੈ, ਅਸੀਂ ਤੇਰੀ ਕਾਮਨਾ ਪੂਰੀ ਕਰਾਂਗੇ।
ਹੁਣ ਡੱਲੇ ਕਰ ਜੋਰ ਉਚਾਰੀ।
ਇਹ ਸੁਣ ਕੇ ਭਾਈ ਡੱਲੇ ਨੇ ਹੱਥ ਜੋੜੇ ਤੇ ਹੱਥ ਜੋੜ ਕੇ ਕਹਿਣ ਲੱਗਾ,
ਪਾਤਸ਼ਾਹ ਚਹੀਤ ਅਬ ਬਾਰੀ।
ਮਹਾਰਾਜ ਜੀ ਤਾਂ ਕੋਈ ਵੱਡੀ ਦਾਤ ਦੇਣਾ ਚਾਹੁੰਦੇ ਸੀ ਡੱਲੇ ਨੂੰ, ਕਿ ਡੱਲੇ ਨੇ ਜਵਾਬ ਬੜਾ ਸੋਹਣਾ ਦਿੱਤਾ ਸੀ ਨਾ ਵਜ਼ੀਰ ਖਾਂ ਨੂੰ, ਬੜੀ ਨਿਡਰਤਾ ਦੇ ਨਾਲ ਚਿੱਠੀ ਦਾ ਜਵਾਬ ਭੇਜਿਆ ਸੀ, ਤੇ ਸਤਿਗੁਰੂ ਖੁਸ਼ ਬੜੇ ਸੀ ਡੱਲੇ ਦੀ ਸੇਵਾ ਕਰਕੇ, ਕੋਈ ਵੱਡੀ ਦਾਤ ਦੇਣਾ ਚਾਹੁੰਦੇ ਸੀ। ਪਰ ਡੱਲੇ ਨੇ ਕੀ ਮੰਗਿਆ, ਕਹਿਣ ਲੱਗਾ ਮਹਾਰਾਜ ਜੀ ਸਾਡੇ ਇਲਾਕੇ ਚ ਮੀਂਹ ਨਹੀਂ ਪੈ ਰਿਹਾ, ਕਿਰਪਾ ਕਰਕੇ ਮੀਂਹ ਪਾ ਦਿਓ। ਜਿਵੇਂ ਪਹਿਲਾਂ ਮੀਂਹ ਨਹੀਂ ਸੀ ਪੈਂਦਾ ਤੇ ਉਦੋਂ ਤੁਸੀਂ ਮੀਂਹ ਪਾਇਆ ਸੀ, ਮਹਾਰਾਜ ਹੁਣ ਫਿਰ ਨਹੀਂ ਮੀਂਹ ਪਿਆ ਪੈਂਦਾ, ਹੁਣ ਫਿਰ ਓੜ ਲੱਗ ਗਈ ਹੈ, ਤੇ ਕਿਰਪਾ ਕਰਕੇ ਮਹਾਰਾਜ ਜੀ ਤੁਸੀਂ ਸਾਨੂੰ ਪਾਣੀ ਦੇ ਦਿਓ।
ਪਸ਼ੂ ਪੰਛੀ ਮਾਨਵ ਸਮੁਦਾਇਆ।
ਸਾਡੇ ਜਿੰਨੇ ਪਸ਼ੂ ਨੇ, ਇਲਾਕੇ ਦੇ ਪੰਛੀ ਨੇ, ਜਿੰਨੇ ਮਾਨਵਾਂ ਦਾ ਸਮੁਦਾਇ ਹੈ,
ਬਿਨਾ ਨੀਰ ਤੇ ਹੋਏ ਬੇਕੁਲਾਇਆ।
ਪਾਣੀ ਤੋਂ ਬਿਨਾਂ ਸਾਰੇ ਵਿਆਕੁਲ ਨੇ, ਪਾਣੀ ਤੋਂ ਬਿਨਾਂ ਸਾਰੇ ਬੇਬਲ ਹੋ ਰਹੇ ਨੇ, ਵਿਆਕੁਲ ਹੋ ਰਹੇ ਨੇ।
ਜੇ ਪਰਸੰਨ ਬਰਖਾ ਦਿਓ ਅਬੈ।
ਮਹਾਰਾਜ ਜੀ ਜੇ ਤੁਸੀਂ ਪ੍ਰਸੰਨ ਹੋ ਤੇ ਕਿਰਪਾ ਕਰਕੇ ਸਾਨੂੰ ਵਰਖਾ ਦੇ ਦਿਓ, ਜੇ ਤੁਸੀਂ ਖੁਸ਼ ਹੋ ਸਾਡੇ ਤੇ ਪ੍ਰਸੰਨ ਹੋ ਤੇ ਕਿਰਪਾ ਕਰਕੇ ਸਾਡੇ ਮੀਂਹ ਪਾ ਦਿਓ ਮਹਾਰਾਜ, ਜਿਵੇਂ ਪਹਿਲਾਂ ਪਾਇਆ ਸੀ। ਹੁਣ ਉਹ ਸਮਾਂ ਲੰਘ ਗਿਆ, ਕਈ ਮਹੀਨਿਆਂ ਬਾਅਦ ਦੁਬਾਰਾ ਓੜ ਲੱਗੀ ਹੈ, ਕਹਿੰਦਾ ਮਹਾਰਾਜ ਹੁਣ ਮੀਂਹ ਦੀ ਬੜੀ ਲੋੜ ਹੈ, ਸਾਡਾ ਇਲਾਕਾ ਸੁੱਕ ਰਿਹਾ ਹੈ, ਛੱਪੜ ਸੁੱਕ ਗਏ ਨੇ, ਪਾਣੀ ਨਹੀਂ ਰਿਹਾ, ਤਲਾਬਾਂ ਦੇ ਵਿੱਚ ਪੀਣ ਜੋਗੇ ਵੀ ਪਾਣੀ ਦੀ ਕਿੱਲਤ ਹੋ ਗਈ ਹੈ, ਕਿਰਪਾ ਕਰ ਦਿਓ ਮਹਾਰਾਜ ਜੀ ਮੀਂਹ ਪਾ ਦਿਓ।
ਟੋਬੇ ਪੁਰੇ ਲਏ ਸੁੱਖ ਸਭੈ।
ਸਾਰੇ ਟੋਬੇ ਭਰ ਜਾਣ, ਜਿੰਨੇ ਤਲਾਬ ਨੇ ਸਾਰੇ ਭਰ ਜਾਣ, ਤਾਂ ਜੋ ਸਾਰਿਆਂ ਨੂੰ ਸੁੱਖ ਪ੍ਰਾਪਤ ਹੋਵੇ।
ਸੁਣ ਕਰ ਐਸੇ ਪ੍ਰਭੂ ਉਚਾਰਾ।
ਡੱਲੇ ਨੇ ਇਸ ਤਰ੍ਹਾਂ ਸਤਿਗੁਰਾਂ ਨੂੰ ਬੇਨਤੀ ਕੀਤੀ, ਸੁਣ ਕੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਬੋਲੇ,
ਮੀਂਹ ਕਹਾਂ ਹਮ ਕਾਂਖ ਮਜਾਰਾ।
ਮਹਾਰਾਜ ਜੀ ਕਹਿੰਦੇ ਹੋ ਡੱਲਿਆ, ਅਸੀਂ ਕਿਹੜਾ ਮੀਂਹ ਆਪਣੀ ਕੱਛ ਚ ਰੱਖਿਆ ਵੀ ਜਿਹੜਾ ਕੱਢ ਕੇ ਦੇ ਦਈਏ ਤੈਨੂੰ। ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਚਾਹੁੰਦੇ ਨੇ ਵੀ ਡੱਲੇ ਨੂੰ ਕੋਈ ਵੱਡੀ ਦਾਤ ਦੇਈਏ, ਪਰ ਡੱਲਾ ਇੱਥੇ ਹੀ ਡੁੱਲਿਆ ਹੋਇਆ ਵੀ ਮੀਂਹ ਪਾ ਦਿਓ, ਬਸ ਉੱਥੇ ਤੱਕ ਹੀ ਸੀਮਤ ਸੀ ਸੋਚ। ਤੇ ਮਹਾਰਾਜ ਸੱਚੀ ਪਾਤਸ਼ਾਹ ਨੇ ਅੱਗੋਂ ਜਵਾਬ ਦੇ ਦਿੱਤਾ, ਕਹਿੰਦੇ ਡੱਲਿਆ ਅਸੀਂ ਕਿਹੜਾ ਮੀਂਹ ਆਪਣੀ ਕੱਛ ਚ ਰੱਖਿਆ ਵੀ ਜਿਹੜਾ ਕੱਢ ਕੇ ਤੈਨੂੰ ਹੁਣੇ ਫੜਾ ਦਈਏ।
ਜਿਸ ਤੇ ਅਬ ਨਿਕਾਸ ਕਰਦੇ ਹੈ।
ਅਸੀਂ ਕਿਹੜਾ ਕੱਛ ਵਿੱਚ ਮੀਂਹ ਰੱਖਿਆ ਆਪਣੇ ਕਿ ਜਿਸ ਤੋਂ ਕੱਢ ਕੇ ਅਸੀਂ ਤੈਨੂੰ ਦੇ ਦਈਏ।
ਅਪਰ ਕਾਮਨਾ ਜਾਚਨ ਲੇਹੇ।
ਕੱਢ ਮੀਂਹ ਤਾਂ ਪੈਂਦਾ ਹੀ ਰਹੇਗਾ, ਤੂੰ ਹੋਰ ਕੋਈ ਕਾਮਨਾ ਕਰ, ਤੂੰ ਕੋਈ ਹੋਰ ਇੱਛਾ ਕਰ, ਜੇ ਤੇਰੇ ਮਨ ਦੇ ਵਿੱਚ ਕੋਈ ਹੋਰ ਕਾਮਨਾ ਤਾਂ ਉਹ ਮੰਗ ਲੈ, ਉਹ ਅਸੀਂ ਤੈਨੂੰ ਦੇਵਾਂਗੇ।
ਇਮ ਕਹਿ ਸੁਣੋ ਇਹ ਸਭ ਮੌਨ।
ਇਦਾਂ ਕਹਿ ਕੇ ਸਾਰੇ ਚੁੱਪ ਕਰ ਗਏ।
ਕਿਤਕ ਸਮੇਂ ਥਿਰ ਗਾ ਪੁਨ ਪਾਉਣ।
ਕੁਝ ਸਮਾਂ ਸਤਿਗੁਰਾਂ ਕੋਲ ਬਹਿ ਕੇ ਡੱਲੇ ਨੇ ਹੋਰ ਕੁਝ ਨਹੀਂ ਮੰਗਿਆ, ਫਿਰ ਬੈਠਾ ਰਿਹਾ, ਕੁਝ ਸਮਾਂ ਚੁੱਪ ਚਾਪ ਕਰਕੇ ਬੈਠਾ ਰਿਹਾ ਤੇ ਫਿਰ ਉੱਠ ਕੇ ਆਪਣੇ ਘਰ ਨੂੰ ਚਲਾ ਗਿਆ।
ਅਗਲੇ ਦਿਵਸ ਰੋਜ ਬਰਤੰਤਾ।
ਅਗਲੇ ਦਿਨ ਰੋਜ਼ੀਨਾ ਵਰਤ ਰਿਹਾ ਸੀ, ਜਿੰਨੇ ਚਾਕਰ ਨੌਕਰ ਰੱਖੇ ਹੋਏ ਸੀ ਮਹਾਰਾਜ ਜੀ ਨੇ, ਸਿਪਾਹੀ ਭਰਤੀ ਕੀਤੇ ਹੋਏ ਸਨ, ਉਹਨਾਂ ਸਾਰਿਆਂ ਨੂੰ ਤਨਖਾਹਾਂ ਵੰਡੀ ਰਹੀਆਂ ਸਨ।
ਚਾਕਰ ਗਨ ਗਿਨ ਗਿਨ ਸੁਲਹੰਤਾ।
ਜਿੰਨੇ ਚਾਕਰ ਨੇ ਨੌਕਰ ਨੇ ਸਾਰੇ ਗਿਣ ਗਿਣ ਕੇ ਆਪੋ ਆਪਣਾ ਰੋਜ਼ੀਨਾ ਲੈ ਰਹੇ ਨੇ।
ਤਬ ਡੱਲਾ ਬੰਧਨ ਹਿਤ ਆਇਓ।
ਇੰਨੇ ਨੂੰ ਭਾਈ ਡੱਲਾ ਇਹ ਸਤਿਗੁਰਾਂ ਦੇ ਚਰਨਾਂ ਵਿੱਚ ਆ ਪਹੁੰਚਿਆ ਤੇ ਆ ਕੇ ਇਹਨੇ ਸਤਿਗੁਰਾਂ ਨੂੰ ਵੰਦਨਾ ਕੀਤੀ।
ਬੈਠਤ ਪਗ ਪਰ ਸੀਸ ਨਿਵਾਇਓ,
ਸਤਿਗੁਰਾਂ ਦੇ ਚਰਨਾਂ ਵਿੱਚ ਬਹਿੰਦਿਆਂ ਇਹਨੇ ਗੁਰੂ ਸਾਹਿਬ ਦੇ ਚਰਨਾਂ ਚ ਸੀਸ ਨਿਵਾਇਆ, ਨਮਸਕਾਰ ਕੀਤੀ ਗਰੀਬ ਨਿਵਾਗ ਸੱਚੀ ਪਾਤਸ਼ਾਹ ਦੇ ਚਰਨਾਂ ਵਿੱਚ।
ਕਰ ਕਰ ਲੇਖਾ ਸਭ ਚਿਤ ਚੇਤੇ,
ਸਾਰਿਆਂ ਦਾ ਲੇਖਾ ਕਰਕੇ ਸਾਰਿਆਂ ਦਾ ਹਿਸਾਬ ਕਿਤਾਬ ਕਰਕੇ ਚਿਤ ਚੇਤੇ ਦੇ ਨਾਲ ਜਿਵੇਂ ਲਿਖਿਆ ਹੋਇਆ ਹੈ।
ਆਵਤ ਜਾਤ ਲੇਤ ਇੱਕ ਦੇਤੇ,
ਇਸ ਤਰ੍ਹਾਂ ਵਾਰੀ ਵਾਰੀ ਕਰਕੇ ਸਾਰੇ ਆ ਰਹੇ ਨੇ, ਸਾਰਿਆਂ ਨੂੰ ਗੁਰੂ ਸਾਹਿਬ ਦੇ ਖਜ਼ਾਨੇ ਚੋਂ ਰੋਜ਼ੀਨਾ ਦਿੱਤਾ ਜਾ ਰਿਹਾ। ਜਿੰਨਾ ਜਿੰਨਾ ਉਹਨਾਂ ਦਾ ਦਿਨਾਂ ਦੀ ਤਨਖਾਹ ਬਣਦੀ ਹੈ ਉਹ ਤਨਖਾਹਾਂ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਹਨ।
ਤਿੰਨ ਦਿਸ਼ ਦੇਖਤ ਪ੍ਰਭੂ ਬਖਾਨਾ,
ਭਾਈ ਡੱਲੇ ਵਾਲੇ ਪਾਸੇ ਵੇਖ ਕੇ ਤੇ ਉਧਰ ਤੱਕ ਕੇ ਸਤਿਗੁਰੂ ਜੀ ਬੋਲੇ,
ਲੇਹੋ ਡੱਲਾ ਨਿਜ ਰੋਜ ਮਹਾਨਾ।
ਮਹਾਰਾਜ ਜੀ ਕਹਿੰਦੇ ਡੱਲਿਆ ਤੂੰ ਵੀ ਲੈ ਲੈ ਖਜ਼ਾਨਾ ਵਰਤਦਾ, ਤੂੰ ਵੀ ਲੈ ਲੈ ਰੋਜ਼ੀਨਾ ਜਿੰਨਾ ਚਾਹੀਦਾ ਤੈਨੂੰ, ਤੇਰੇ ਨਾਲ ਜਿਹੜੇ ਤੇਰੇ ਸੰਬੰਧੀ ਰਿਸ਼ਤੇਦਾਰ ਨੇ ਉਹਨਾਂ ਦਾ ਜਿੰਨਾ ਰੋਜ਼ੀਨਾ ਬਣਦਾ ਤੂੰ ਵੀ ਸਾਡੇ ਖਜ਼ਾਨਿਓ ਲੈ ਲੈ।
ਅਪਰ ਕਾਮਨਾ ਪੀ ਲੇ ਉਹ ਸੰਗ,
ਜੇ ਕੋਈ ਹੋਰ ਵੀ ਕਾਮਨਾ ਤੇਰੇ ਮਨ ਵਿੱਚ ਤਾਂ ਉਹ ਵੀ ਮੰਗ ਲੈ।
ਸਾਚ ਲਿਓ ਆਪਣੋ ਹਿਤ ਅੰਗ,
ਆਪਣੇ ਵਾਸਤੇ ਆਪਣੇ ਸਾਕਾਂ ਲਈ ਜੋ ਤੂੰ ਮੰਗਣਾ ਚਾਹੁੰਦਾ ਹੈ ਮੰਗ ਲੈ।
ਸੁਣ ਡੱਲੇ ਕਰ ਜੋਰ ਉਚਾਰੀ,
ਮਹਾਰਾਜ ਜੀ ਦੇ ਵਚਨ ਸੁਣ ਕੇ ਡੱਲੇ ਨੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ,
ਪਾਤਸ਼ਾਹ ਦੇਵ ਬਰਖਾ ਬਾਰੀ।
ਕਹਿਣ ਲੱਗਾ ਹੇ ਸੱਚੇ ਪਾਤਸ਼ਾਹ ਕਿਰਪਾ ਕਰਕੇ ਮੀਂਹ ਪਾ ਦਿਓ, ਮੇਰੀ ਤਾਂ ਇਹੀ ਕਾਮਨਾ। ਦੁਬਾਰਾ ਫਿਰ ਇਹੀ ਮੰਗ ਕੀਤੀ ਦੂਸਰੇ ਦਿਨ ਵੀ, ਕਹਿੰਦਾ ਮਹਾਰਾਜ ਮੀਂਹ ਪਾ ਦਿਓ ਮੇਰੀ ਤਾਂ ਇਹੀ ਕਾਮਨਾ।
ਪ੍ਰਾਣੀ ਹਰ ਕੈ ਜਿਸ ਤੇ ਸਾਰੇ,
ਕਿਉਂਕਿ ਜੇ ਮੀਂਹ ਪਾਓਗੇ ਤੁਸੀਂ ਤੇ ਸਾਰੇ ਲੋਕ ਖੁਸ਼ ਹੋ ਜਾਣਗੇ, ਸਾਰਿਆਂ ਦੇ ਚਿਹਰਿਆਂ ਤੇ ਹਾਸਾ ਆ ਜਾਏਗਾ, ਸਾਰਿਆਂ ਦੇ ਅੰਦਰ ਖੁਸ਼ੀ ਦੀ ਲਹਿਰ ਦੌੜ ਪਏਗੀ।
ਇਸ ਤੇ ਅਪਰ ਨ ਚਾਹ ਉਧਾਰੇ,
ਇਹਦੇ ਤੋਂ ਹੋਰ ਕੋਈ ਚਾਹਨਾ ਨੀ ਸਾਡੇ ਮਨ ਵਿਚ, ਕੱਲੀ ਇਹੀ ਕਾਮਨਾ ਕਿ ਮੀਂਹ ਪਾ ਦਿਓ।
ਖੁਸ਼ੀ ਆਪ ਕੀ ਸਭ ਉਪਰ,
ਤੁਹਾਡੀ ਸਾਰਿਆਂ ਤੇ ਖੁਸ਼ੀ ਹੋਵੇਗੀ, ਤੁਹਾਡੀ ਸਾਰਿਆਂ ਤੇ ਰੀਝ ਤਾਈ ਪ੍ਰਸੰਨਤਾ ਹੋਵੇਗੀ।
ਬਣੀ ਦਿਓ ਬਰਖਾ ਅਬ ਉਪਰ,
ਆਪ ਦੀ ਕਿਰਪਾ ਕਰਕੇ ਸਾਰੀ ਧਰਤੀ ਤੇ ਮੀਂਹ ਪਾ ਦਿਓ, ਸਾਰੇ ਪਾਸੇ ਮੀਂਹ ਵਰਸਾ ਦਿਓ ਮਹਾਰਾਜ ਸੱਚੀ ਪਾਤਸ਼ਾਹ, ਇਹੀ ਸਾਡੀ ਕਾਂਖਾ ਹੈ।
ਮੌਨ ਪਏ ਸੁਣ ਕੇ ਗੁਣ ਖਾਨੀ,
ਡੱਲੇ ਦੀ ਇਹ ਗੱਲ ਸੁਣ ਕੇ ਸਤਿਗੁਰੂ ਜੀ ਚੁੱਪ ਕਰ ਗਏ। ਮਹਾਰਾਜ ਜੀ ਕੋਈ ਵੱਡੀ ਦਾਤ ਦੇਣਾ ਚਾਹੁੰਦੇ ਨੇ ਪਰ ਡੱਲਾ ਇੱਥੇ ਤੱਕ ਹੀ ਸੀਮਤ ਹੈ, ਕਿਉਂਕਿ ਭਾਗਾਂ ਤੋਂ ਬਿਨਾਂ ਵੀ ਖਾਲਸਾ ਜੀ ਕੁਝ ਨਹੀਂ ਮਿਲਦਾ ਹੈ, ਜੋ ਭਾਗਾਂ ਵਿੱਚ ਹੈ ਮਿਲਦਾ ਉਹੀ ਹੈ, ਕਰਮਾਂ ਦੀ ਗਤੀ ਹੈ, ਕਰਮਾਂ ਵਿੱਚ ਵਿਧਾਤੇ ਨੇ ਜੋ ਲਿਖ ਦਿੱਤਾ ਉਹੀ ਪ੍ਰਾਪਤ ਹੋਣਾ, ਉਹਨਾਂ ਕਰਮਾਂ ਤੋਂ ਵੱਧ ਜਿੰਨਾ ਮਰਜ਼ੀ ਬੰਦਾ ਤਰਲੋ ਮੱਛੀ ਹੁੰਦਾ ਫਿਰੇ ਨਹੀਂ ਮਿਲਦਾ। ਤੋ ਡੱਲੇ ਨੂੰ ਸਤਿਗੁਰੂ ਜੀ ਨੇ ਜਵਾਬ ਨਹੀਂ ਦਿੱਤਾ ਕੋਈ, ਮਹਾਰਾਜ ਜੀ ਚੁੱਪ ਕਰ ਗਏ।
ਸਭ ਚਾਹਤ ਸਰ ਰਿਹੋ ਨਾ ਪਾਣੀ,
ਸਾਰੇ ਚਾਹੁੰਦੇ ਨੇ ਕਿ ਪਾਣੀ ਨਹੀਂ ਰਿਹਾ ਸਰੋਵਰਾਂ ਵਿੱਚ, ਤਲਾਬਾਂ ਦੇ ਵਿੱਚੋਂ ਵੀ ਪਾਣੀ ਸੁੱਕ ਚੁੱਕਾ ਹੈ।
ਤਬ ਉੱਠ ਗਮਨੇ ਉਹ ਡੱਲਾ ਘਰ ਕੋ,
ਉਸ ਵੇਲੇ ਉੱਠ ਕੇ ਜਦੋਂ ਮਹਾਰਾਜ ਜੀ ਕੁਝ ਬੋਲੇ ਹੀ ਨਹੀਂ ਤੇ ਡੱਲਾ ਉੱਠ ਕੇ ਸਤਿਗੁਰਾਂ ਦੇ ਕੋਲੋਂ ਆਪਣੇ ਘਰ ਚਲਾ ਗਿਆ।
ਨਿਤ ਹਰ ਖਾਏ ਸੇਵ ਕਰ ਗੁਰ ਕੋ,
ਬੜੀ ਖੁਸ਼ੀ ਲੈਂਦਾ ਸਤਿਗੁਰਾਂ ਦੀ ਡੱਲਾ, ਮਹਾਰਾਜ ਜੀ ਦੀ ਸੇਵਾ ਕਰਕੇ, ਸਤਿਗੁਰੂ ਗਰੀਬ ਨਿਵਾਜ ਜੀ ਦੀ ਸੇਵਾ ਵਿੱਚ ਹਰ ਵੇਲੇ ਡੱਲਾ ਹਾਜ਼ਰ ਰਹਿੰਦਾ ਹੈ, ਜੋ ਸਤਿਗੁਰੂ ਜੀ ਹੁਕਮ ਕਰ ਦਿੰਦੇ ਨੇ ਡੱਲਾ ਤਾਤਕਾਲ ਉਸੇ ਵੇਲੇ ਉਸੇ ਸੇਵਾ ਵਿੱਚ ਤਤਪਰ ਹੁੰਦਾ ਹੈ।
ਸੋ ਦਿਨ ਜਾਮਨ ਬੀਤੇ ਜਬੈ,
ਉਹ ਦਿਨ ਤੇ ਉਹ ਰਾਤ ਵੀ ਕਹਿੰਦੇ ਦੂਸਰੀ ਬਤੀਤ ਹੋ ਗਈ।
ਦਰਸ ਕਰਨ ਆਇਓ ਪੁਨ ਤਬੈ,
ਤੀਸਰੇ ਦਿਨ ਫੇਰ ਆਇਆ ਸਤਿਗੁਰਾਂ ਦੇ ਕੋਲ ਚੱਲ ਕੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ।
ਬੈਠ ਗਯੋ ਗੁਰ ਕੇ ਚਿਤ ਆਇਓ,
ਸਤਿਗੁਰਾਂ ਦੇ ਕੋਲ ਆ ਕੇ ਬੈਠ ਗਿਆ ਮਹਾਰਾਜ ਜੀ ਦੇ ਮਨ ਚ ਫਿਰ ਖੁਸ਼ੀ ਆਈ ਭਾਈ ਡੱਲੇ ਤੇ, ਫਿਰ ਮਹਾਰਾਜ ਜੀ ਬੜੇ ਪ੍ਰਸੰਨ ਹੋਏ ਰੀਝੇ।
ਯਥਾ ਤੁਰਕ ਸੋ ਲਿਖਿਓ ਪਠਾਇਓ,
ਡੱਲੇ ਨੇ ਜਵਾਬ ਬੜਾ ਸੋਹਣਾ ਦਿੱਤਾ ਸੀ ਵਜ਼ੀਰ ਖਾਂ ਨੂੰ, ਵਜ਼ੀਰ ਖਾਂ ਦੀ ਚਿੱਠੀ ਦਾ ਜਵਾਬ ਠੋਕ ਕੇ ਲਿਖ ਕੇ ਭੇਜਿਆ ਸੀ, ਇਸ ਕਰਕੇ ਸਤਿਗੁਰੂ ਜੀ ਡੱਲੇ ਤੇ ਬੜੇ ਖੁਸ਼ ਸਨ।
ਹੋਏ ਪ੍ਰਸੰਨ दियो कुछ चाहत।
महाराज जी प्रसन्न होके भाई डल्ले नूं कुछ दात देना चाहते ने, भाई डल्ले ते कोई बख्शिश करना चाहते हैं।
रीज पचाए ना देत उमाहत।
सतगुरां दी जिहड़ी खुशी है उमाह है, वह महाराज जी दे कोलों अंदर पच नहीं रहा। महाराज जी नहीं चाहते कि साडा जिहड़ा उमाह है वह गुम हो जाए। सतगुरु जी देण वास्ते उमड़दे हन।
डल्ले बिराड़ जाच अबले हो।
महाराज जी कहते हां भाई डल्ला बिराड़ जी मंग लो जो चाहिए, मंग लो जो तुहाडे मन दी कांखा है।
जो मुख कहे तथा कर दे हो।
जो तू अपने मुंह कहेगा ओही असी कर देंगे।
श्री प्रभ पातशाह गुर साचे देओ बरखा प्राणी सब जाचे।
जदों तीजी बार महाराज जी ने तीजे दिन वचन कहा ते तीजी बार फिर डल्ले ने यही गल आखी, कहन लगा हे सच्चे पातशाह, हे गुरु सच्चे, कृपा करके मीह वरसा दिओ, वर्खा पा दिओ, तां जो सारे प्राणी खुश हो जान। सारे ये मंगदे ने, सारे लोकां दी यही कांखा है कि तुसी कृपा करके मीह वरखा दिओ।
सुनत प्रसन्न कृपाल महाना।
महाराज जी सुन के प्रसन्न होए ते कृपा दे घर विच आए।
श्री मुख ते मुस्काए बखाना।
मुस्कुरा के गुरु कलगीधर पातशाह जी महाराज जी ने बोले एक कहावत सुनाई।
बचन जट दा बोल बाणीए दी चुप।
महाराज जी कहंदे जट दा बोल जे ओ बोल देवे ते पुगा के ही हटदा है, जो कह देवे ते फिर पिछे नहीं हटदा, भी उन्हें इदां ही करना। फिर बाणीए दी चुप जेड़ी है वह बड़ी खतरनाक हुंदी है, कहंदे ओ खाली नहीं हुंदी।
गुरु दा वाक ब्राह्मण दा साक।
गुरु दा वाक ते ब्राह्मण दा साक आ जिहड़ियां चीजां हन।
जो पई ए छूछे न जाए कदाई।
ए खाली नहीं जांदे, ए कदे खाली नहीं जांदे। जट दा बोल ते बाणीए दी चुप ते गुरु दा वाक ते ब्राह्मण दा साक। महाराज जी कहंदे चीजां खाली नहीं जांदियां कदे।
चाहे जो चित में ले बरियाई।
हां जो ये चाहुंदे ने अपने चित दे विचों बरियाई लैके हटदे हन।
जट पिन्ने ता कंध थी किन्ने।
महाराज जी कहंदे जे जट मंगे ना ते जट मंगे ता कंध तो भी मंग लैंदा, भी कंध नूं भी देना पै जांदा, भी हां जट मंग रहा इहनूं देना ही पैणा। जट पिन्ने ता कंध भी किन्ने, जे जट मंगे ता कंध तो भी लै लैंदा है।
अपर पास ते क्यों ने लिन्ने।
होर किसे कोलों भला क्यों ना लवे, जे उन्हें लैना होवे ता वह कंध कोलों भी लै लैंदा है। महाराज सच्चे पातशाह कहंदे असी ता जिउंदे जागदे बंदे आ, साडे कोलों तां तू लै ही लैणा सी वी मीह पाओ मीह पाओ, बार बार यही मंग मंगी जांदा। असी कहने कुछ होर मंग लै, कहने मीह पाओ। महाराज जी कहंदे जे तू मंगण लगा ते फिर जे जट मंगे ओ तां कंध कोलों भी मंग के अपनी गल पूरी कर लैंदा है।
जाओ डल्ला अब बिलम न लाओ।
महाराज जी कहंदे चंगा फिर डल्लिया जाओ, हुण देरी ना करो।
टोबे सब ही साफ कराओ।
जिन्ने टोबे ने जिन्ने तालाब ने सारे साफ करा दियो।
बरखा दई अधिक अधिकाते।
तुहानू हुण बड़ी खुली बरखा देनी है, असी अधिक तो अधिक मीह देना है।
बार बार तो जाची जाते।
तू बार बार मीह मंगिया, बार बार मीह मंगिया, इस करके हुण मीह भी खुला देना, जाके टोबे साफ करा दियो, ਤਲਾਬ ਸਾਫ ਕਰਾ ਦਿਓ ਤਾਂ ਜੋ ਸਾਰੇ ਪਾਣੀ ਨਾਲ ਭਰ ਜਾਣ।
ਡੱਲਾ ਉੱਠਿਓ ਆਨੰਦਤ ਹੋਆ।
ਮਹਾਰਾਜ ਜੀ ਦੇ ਬਚਨ ਸੁਣ ਕੇ ਡੱਲਾ ਉੱਠਿਆ, ਉੱਠ ਕੇ ਬੜਾ ਆਨੰਦਿਤ ਹੋਇਆ।
ਗੁਰੂ ਪ੍ਰਸੰਨ ਆਪਣ ਪਰ ਜੋਆ,
ਵੇਖਿਆ ਸਤਿਗੁਰੂ ਜੀ ਮੇਰੇ ਤੇ ਬੜੇ ਪ੍ਰਸੰਨ ਹੋਏ ਹਨ।
ਸੁਣ ਸੁਣ ਨਰ ਨਾਰੀ ਬਿਸਮਾਏ,
ਸੁਣ ਸੁਣ ਕੇ ਜਿੰਨੇ ਨਰ ਨਾਰੀਆਂ ਸਭ ਹੈਰਾਨ ਹੋਏ।
ਕਨੇ ਆਏ ਕਨ ਗੁਰ ਫੁਰਮਾਏ,
ਸਤਿਗੁਰੂ ਜੀ ਨੇ ਕਿਹਾ ਬਹੁਤ ਮੀਂਹ ਪਵੇਗਾ, ਖੁੱਲਾ ਮੀਂਹ ਪਵੇਗਾ, ਇਹ ਸਾਰਿਆਂ ਨੇ ਸੁਣਿਆ ਹੈ।
ਨੈ ਬਿਲੋਕੀਅਤ ਅਬ ਨਬ ਮਾਈ,
ਪਰ ਹੈਰਾਨੀ ਨਾਲ ਲੋਕ ਵੇਖਦੇ ਨੇ, ਕਹਿੰਦੇ ਆਕਾਸ਼ ਵਿਚ ਤਾਂ ਕੋਈ ਬੱਦਲ ਦਿੰਦਾ ਨੀ, ਪਵੇਗਾ ਕਿਵੇਂ? ਆਕਾਸ਼ ਵਿਚ ਤਾਂ ਕੋਈ ਘਟਾ ਨੀ ਨਜ਼ਰ ਆਉਂਦੀ, ਕੋਈ ਬੱਦਲ ਹੀ ਨਜ਼ਰ ਨੀ ਆਉਂਦੀ।
ਲੱਗੀ ਓੜ ਕਨ ਪਈਅਤ ਨਾਈ,
ਓੜ ਲੱਗੀ ਹੋਈ ਆ ਤੇ ਕਣ ਪੈ ਨੀ ਰਿਹਾ, ਮੀਂਹ ਪੈ ਨੀ ਰਿਹਾ। ਸਤਿਗੁਰੂ ਜੀ ਕਹਿੰਦੇ ਬੜਾ ਮੀਂਹ ਪਵੇਗਾ, ਪਰ ਆਕਾਸ਼ ਵਿਚ ਤਾਂ ਕੋਈ ਬੱਦਲ ਨਜ਼ਰ ਨੀ ਪਏ ਆਉਂਦੇ।
ਵਰਖਾ ਹੋਏ ਹੈ ਹੇਰਨ ਹੇਤ,
ਮੀਂਹ ਪਵੇਗਾ ਗੁਰੂ ਜੀ ਨੇ ਕਹਿ ਤੇ ਪਵੇਗਾ ਜਰੂਰ, ਇਹ ਵੇਖਣ ਵਾਸਤੇ।
ਨਰ ਨਾਰੀ ਬਿਸਮੰਤ ਸੁਚੇਤ,
ਸੁਚੇਤ ਹੋ ਕੇ ਹੈਰਾਨੀ ਨਾਲ ਤੱਕਦੇ ਨੇ ਵੀ ਵੇਖਾਂਗੇ ਕਿਵੇਂ ਮੀਂਹ ਪੈਂਦਾ, ਕਿਵੇਂ ਸਤਿਗੁਰੂ ਜੀ ਦਾ ਬਚਨ ਪੂਰਾ ਹੁੰਦਾ ਹੈ।
ਢੋਲ ਬ੍ਰਿੰਦ ਇਕੱਠੇ ਕਰਵਾਏ,
ਲੋਕਾਂ ਨੇ ਬਹੁਤ ਸਾਰੇ ਢੋਲ ਇਕੱਠੇ ਕਰਵਾ ਲਏ।
ਤੀਰ ਤਾਲ ਕੇ ਜਾਏ ਬਜਾਏ,
ਤਲਾਬਾਂ ਦੇ ਕੰਢਿਆਂ ਤੇ ਜਾ ਕੇ ਢੋਲ ਵਜਾਣੇ ਸ਼ੁਰੂ ਕਰ ਦਿੱਤੇ ਲੋਕਾਂ ਨੇ। ਤਲਾਬ ਜਿਹੜੇ ਸਨ, ਛੱਪੜ ਜਿਹੜੇ ਸਨ, ਉਹਨਾਂ ਦੇ ਕੰਢੇ ਤੇ ਢੋਲ ਵਜਾਣੇ ਸ਼ੁਰੂ ਕਰ ਦਿੱਤੇ।
ਸੁਣ ਸੁਣ ਮਾਨਵ ਆਏ ਪਲਾਈ,
ਇਹ ਸੁਣ ਸੁਣ ਕੇ ਲੋਕ ਭੱਜ ਭੱਜ ਕੇ ਤਲਾਬਾਂ ਸਰੋਵਰਾਂ ਦੇ ਕੰਢਿਆਂ ਤੇ ਪਹੁੰਚਣ ਲੱਗੇ।
ਤਾਲ ਸੁਧਾਰੇ ਚੌਂਪ ਉਠਾਈ,
ਢੋਲ ਵਜਾਣ ਦਾ ਮਤਲਬ ਸੀ ਵੀ ਲੋਕ ਇਕੱਠੇ ਹੋਣਗੇ ਤੇ ਇਕੱਠੇ ਹੋ ਕੇ ਤਲਾਬ ਸਾਫ ਕਰਨਗੇ, ਛੱਪੜਾਂ ਦੀ ਸਫਾਈ ਕਰਨਗੇ। ਕਹਿੰਦੇ ਉਹ ਜਿੰਨੇ ਤਲਾਬ ਸਨ ਸਾਰੇ ਲੋਕਾਂ ਨੇ ਰਲ ਕੇ ਸਫਾਈ ਕਰਨੀ ਸ਼ੁਰੂ ਕੀਤੀ।
ਤੈ ਛਿਨ ਚਲੀ ਪੌਣ ਪੁਰਵਾਈ,
ਤਲਾਬ ਸਾਫ ਕਰਕੇ ਹਟੇ ਹੀ ਨੇ, ਕਹਿੰਦੇ ਉਸੇ ਵੇਲੇ ਪੁਰਵਾਈ ਪੂਰਾ ਚੱਲਿਆ, ਯਾਨੀ ਕਿ ਪੂਰਬ ਦਿਸ਼ਾ ਵਾਲੇ ਪਾਸਿਓਂ ਹਵਾ ਚੱਲੀ।
ਨਿਕਸੇ ਕਨ ਜਿਮ ਗਜ ਸਮੁਦਾਈ,
ਆਕਾਸ਼ ਵਿਚ ਇਕਦਮ ਬੱਦਲ ਜਿਹੜੇ ਸਨ ਉਹ ਆ ਪਹੁੰਚੇ, ਆਕਾਸ਼ ਵਿਚ ਇਕਦਮ ਕਾਲੇ ਰੰਗ ਦੀਆਂ ਘਟਾਵਾਂ ਉਮੜ ਉਮੜ ਕੇ ਆ ਪਹੁੰਚੀਆਂ ਹਨ।
ਕੁਮੰਡੀ ਕੱਟ ਕਰੀਕ ਮੈਂ ਕਨੀ,
ਕਹਿੰਦੇ ਘੜੀਕ ਦੇ ਵਿਚ ਵਿਚ ਇਕ ਘੜੀ ਦੇ ਵਿਚ ਹੀ ਆਕਾਸ਼ ਵਿਚ ਘਟਾਵਾਂ ਉਮੜ ਆਈਆਂ, ਬੱਦਲ ਛਾ ਗਏ ਸੰਘਣੇ ਆਕਾਸ਼ ਦੇ ਵਿਚ, ਉਨਵੇ ਉਨਵੇ ਆਇਆ ਬਰਸਹਿ ਲਾਏ ਝੜੀ, ਏਦਾਂ ਆਕਾਸ਼ ਦੇ ਵਿਚ ਬੜੀ ਸੋਹਣੀ ਬੱਦਲੀਆਂ ਹੀ ਬੱਦਲੀਆਂ, ਕਾਲੇ ਰੰਗ ਦੀਆਂ ਘਟਾਵਾਂ ਹੀ ਘਟਾਵਾਂ ਨਜ਼ਰ ਆਉਣ ਲੱਗੀਆਂ ਹਨ।
ਕੋਰ ਕੋਰ ਕਨ ਚੱਪਲਾ ਸਨੀ,
ਔਰ ਉਧਰੋਂ ਵਿਚੇ ਵਿਚ ਕਿਤੇ ਕਿਤੇ ਬਿਜਲੀ ਚਮਕਦੀ ਹੈ, ਨਾਲ ਕੜਕਦੀ ਹੈ,
ਬੜੀ ਬੜੀ ਬੂੰਦੇ ਬਹੁ ਭਰੀ।
ਆਖਿਰਕਾਰ ਮੀਂਹ ਪੈਣਾ ਸ਼ੁਰੂ ਹੋ ਗਿਆ, ਵੱਡੀਆਂ ਵੱਡੀਆਂ ਬੂੰਦਾਂ, ਮੋਟੀਆਂ ਮੋਟੀਆਂ ਬੂੰਦਾਂ ਪਾਣੀ ਦੀਆਂ ਮੀਂਹ ਦੀਆਂ ਵਰਨ ਲੱਗੀਆਂ ਹਨ।
ਵੁੱਠੇ ਮੇਘ ਸੁਹਾਵਣੇ, ਹੁਕਮ ਕੀਤਾ ਕਰਤਾਰ,
ਕਰਤੇ ਦਾ ਹੁਕਮ ਹੋਇਆ, ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਹੁਕਮ ਹੋਇਆ ਤੇ ਆਕਾਸ਼ ਵਿੱਚੋਂ ਮੀਂਹ ਉੱਠਿਆ ਹੈ।
ਰਿਜਕ ਉਪਾਇਨ ਅਗਲਾ, ਠਾਂਡ ਪਈ ਸੰਸਾਰ,
ਰਿਜਕ ਪੈਦਾ ਕਰਨ ਵਾਸਤੇ, ਫਸਲਾਂ ਪੈਦਾ ਕਰਨ ਵਾਸਤੇ ਕਰਤਾਰ ਨੇ ਮੀਂਹ ਪਾਇਆ, ਔਰ ਸੰਸਾਰ ਵਿਚ ਠੰਡ ਵਰਤਾਉਣ ਵਾਸਤੇ ਮੀਂਹ ਪਾਇਆ ਹੈ।
ਬਰਸਨ ਲੱਗਿਓ ਅਧਕ ਪੀ ਚੜੀ,
ਬੜੀ ਝੜੀ ਲੱਗ ਗਈ ਮੀਂਹ ਦੀ, ਮੀਂਹ ਵਰਸਣ ਲੱਗਾ, ਝੜੀ ਲਾ ਕੇ ਵਰਸਣ ਲੱਗਾ।
ਕਿਤ ਕਿਤ ਨੀਰ ਪ੍ਰਵਾਹ ਚਲੰਤਾ,
ਕਿੱਧਰ ਕਿੱਧਰ ਵੇਖੀਏ ਪਾਣੀ ਦਾ, ਨੀਰ ਦਾ ਪ੍ਰਵਾਹ ਚੱਲ ਪਿਆ।
ਉੱਚੇ ਥਲ ਤੇ ਨਮਰ ਟਰੰਤਾ,
ਉੱਚੇ ਥਾਵਾਂ ਤੋਂ ਪਾਣੀ ਨੀਵੇਂ ਥਾਂ ਨੂੰ ਢਿਲਦਾ ਆ ਰਿਹਾ, ਏਦਾਂ ਜਾਪਦਾ ਜਿਵੇਂ ਝਰਨੇ ਵਹਿ ਟੁਰੇ ਹਨ।
ਤਾਏ ਤਾਏ ਨਰ ਤਾਮਨ ਬਰੇ,
ਭੱਜ ਭੱਜ ਕੇ ਲੋਕ ਮੀਂਹ ਤੋਂ ਬਚਣ ਵਾਸਤੇ ਵਾਸਤੇ ਆਪਣਿਆਂ ਘਰਾਂ ਵਿੱਚ ਜਾ ਵੜੇ ਹਨ।
ਬਾਰੀ ਬਾਹੇ ਵੀ ਲੋਕਨ ਕਰੇ
ਵੇਖਦੇ ਨੇ ਮੀਂਹ ਵਰਸਦਾ, ਕਣੀਆਂ ਵਰਸਦੀਆਂ ਵੇਖਦੇ ਨੇ, ਤੱਕਦੇ ਨੇ।
ਧੰਨ ਗੁਰੂ ਗੁਰ ਧੰਨ ਬਖਾਨੇ,
ਨਾਲੇ ਕਹਿੰਦੇ ਧੰਨ ਬਾਜਾਂ ਵਾਲੇ ਸਤਿਗੁਰੂ, ਧੰਨ ਗੁਰੂ ਕਲਗੀਆਂ ਵਾਲੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਹਨ ਵੇਖੋ ਜਿਨ੍ਹਾਂ ਦੇ ਬਚਨਾਂ ਦੀ ਪਾਰਸ ਕਲਾ ਵਰਤ ਰਹੀ ਹੈ।
ਮਹਾਮੂੜ ਜੋ ਇਨੋ ਨਾ ਮਾਨੇ,
ਮਹਾਮੂਰਖ ਹੈ ਉਹ ਜਿਹੜਾ ਐਸੇ ਮਹਾਨ ਸਤਿਗੁਰਾਂ ਨੂੰ ਨਾ ਮੰਨੇ, ਐਸੇ ਮਹਾਨ ਸਤਿਗੁਰਾਂ ਨੂੰ ਨਾ ਪੂਜੇ, ਉਹਦੇ ਵਰਗਾ ਮਹਾਮੂਰਖ ਕੋਈ ਨੀ ਸੰਸਾਰ ਵਿੱਚ।
ਤੀਨੋ ਦਿਨ ਸੋ ਤੀਨ ਹੀ ਜਾਮਨ,
ਖਾਲਸਾ ਜੀ ਤਿੰਨ ਦਿਨ ਲਗਾਤਾਰ ਮੀਂਹ ਪੈਂਦਾ ਰਿਹਾ,
ਬਰਖੀ ਘਟਾ ਦਮਕਤੀ ਦਾਮਨ,
ਔਰ ਕਹਿੰਦੇ ਬਹੁਤ ਜ਼ਿਆਦਾ ਘਟਾ ਵਰਖਦੀ ਹੈ ਔਰ ਬਿਜਲੀ ਚਮਕਦੀ ਹੈ।
ਅਸ ਇੱਕ ਬਾਰ ਭਰਿਓ ਬਹੁ ਬਾਰੀ,
ਇੰਨਾ ਜ਼ਿਆਦਾ ਮੀਂਹ ਪਿਆ ਗੁਰੂ ਸਾਹਿਬ ਨੇ ਤਿੰਨ ਦਿਨ, ਕਿਉਂਕਿ ਬਚਨ ਤਿੰਨ ਵਾਰੀ ਇਹਨੇ ਮੰਗਿਆ ਸੀ ਨਾ, ਤਿੰਨ ਦਿਨ ਹੀ ਮੀਂਹ ਪਿਆ ਤੇ ਇੰਨਾ ਜ਼ਿਆਦਾ ਮੀਂਹ ਪਿਆ ਕਿ ਲੋਕ ਹੁਣ ਵਿਆਕੁਲ ਹੋਣ ਲੱਗ ਪਏ, ਕਿਉਂਕਿ ਅੱਤ ਕਾ ਭਲਾ ਨਾ ਬਰਸਨਾ, ਅੱਤ ਕੀ ਭਲੀ ਨਾ ਧੁੱਪ। ਬਹੁਤਾ ਮੀਂਹ ਪੈਣਾ ਵੀ ਲੋਕਾਂ ਨੂੰ ਖੁਸ਼ ਨਹੀਂ, ਲੋਕਾਂ ਵਾਸਤੇ ਪ੍ਰਸੰਨਤਾ ਨਹੀਂ, ਓੜ ਲੱਗੀ ਹੋਵੇ ਤਾਂ ਵੀ ਵਿਚਕਾਰ ਦਾ ਮੇਲ ਰਹੇ ਤੇ ਠੀਕ ਰਹਿੰਦੀ ਹੈ ਗੱਲ। ਤੋ ਤਿੰਨ ਦਿਨ ਲਗਾਤਾਰ ਮੀਂਹ ਪਿਆ, ਇੰਨਾ ਮੀਂਹ ਪਿਆ ਵੀ ਲੋਕ ਵਿਆਕੁਲ ਹੋਣ ਲੱਗੇ।
ਵਿਆਕੁਲ ਹੋਏ ਪਰੇ ਨਰ ਨਾਰੀ,
ਸਾਰੇ ਨਰ ਨਾਰੀਆਂ ਵਿਆਕੁਲ ਹੋ ਗਏ ਹੁਣ ਇੰਨਾ ਜ਼ਿਆਦਾ ਮੀਂਹ ਪਿਆ।
ਖਾਨ ਪਾਨ ਭੁੱਲੀ ਸੁਧ ਨਾਨਾ,
ਲੋਕਾਂ ਨੂੰ ਖਾਨ ਪਾਨ ਦੀ ਸੁਧ ਭੁੱਲ ਗਈ, ਪਸ਼ੂਆਂ ਨੂੰ ਘਾਹ ਪੱਠਾ ਪਾਣਾ ਵੀ ਔਖਾ ਹੋ ਗਿਆ, ਔਰ ਲੱਕੜਾਂ ਲਿਆ ਕੇ ਬਾਲਣ ਵਾਸਤੇ ਸੁੱਕੀਆਂ ਲੱਕੜਾਂ ਨਾ ਲੱਭਣ, ਇਹੋ ਜਿਹੀ ਹਾਲਤ ਹੋ ਗਈ।
ਬਿਦਰਤ ਸਦਨ ਸੁਧਾਰਤ ਠਾਨਾ,
ਕਈਆਂ ਦੀਆਂ ਛੱਤਾਂ ਡਿੱਗਣੀਆਂ ਸ਼ੁਰੂ ਹੋ ਗਈਆਂ, ਕੱਚੇ ਮਕਾਨ ਹੁੰਦੇ ਸੀ ਤੇ ਮਕਾਨ ਟੁੱਟਣੇ ਸ਼ੁਰੂ ਹੋ ਗਏ, ਕੰਧਾਂ ਟੁੱਟ ਗਈਆਂ ਕਈਆਂ ਦੀਆਂ, ਔਰ ਵਿਗੜੇ ਘਰਾਂ ਨੂੰ ਟੁੱਟੇ ਘਰਾਂ ਨੂੰ ਬਣਾਉਣ ਲੱਗੇ।
ਸਭ ਮਿਲ ਕਰ ਡੱਲੇ ਕੋ ਪ੍ਰੇਰੇ,
ਹੁਣੇ ਸਾਰੇ ਆ ਕੇ ਭਾਈ ਡੱਲੇ ਨੂੰ ਪ੍ਰੇਰਦੇ ਨੇ, ਆ ਕੇ ਕਹਿੰਦੇ ਹਨ
ਬੇਨਤੀ ਕੀਜੇ ਗੁਰੂ ਅਗੇਰੇ,
ਕਹਿੰਦੇ ਭਾਈ ਡੱਲਾ ਜੀ ਸਤਿਗੁਰਾਂ ਨੂੰ ਬੇਨਤੀ ਕਰੋ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ,
ਹਮਰੇ ਸੁਖ ਹਿਤ ਕੰਨ ਬਰਖਾਇਓ,
ਸਾਡੇ ਸੁਖ ਵਾਸਤੇ ਸਤਿਗੁਰੂ ਜੀ ਨੇ ਮੀਂਹ ਪਾਇਆ ਹੈ।
ਅਬ ਸਭ ਤ੍ਰਿਪਤੇ ਬਾਛਤ ਪਾਇਓ,
ਹੁਣ ਗੁਰੂ ਸਾਹਿਬ ਨੂੰ ਕਹੋ ਵੀ ਅਸੀਂ ਰੱਜ ਗਏ ਆ, ਬੜਾ ਮੀਂਹ ਪੈ ਗਿਆ, ਹੁਣ ਸਾਡਾ ਮਨ ਭਾਉਂਦਾ ਮੀਂਹ ਵਰਸ ਚੁੱਕਾ ਹੈ।
ਸੁਣ ਡੱਲਾ ਪਹੁੰਚਿਓ ਤੈ ਸਮੋ,
ਸੁਣ ਕੇ ਭਾਈ ਡੱਲਾ ਕਲਗੀਧਰ ਜੀ ਦੇ ਕੋਲ ਪਹੁੰਚਿਆ,
ਹੱਥ ਬੰਦ ਕਰ ਕੀ ਨਸ ਨਮੋ,
ਹੱਥ ਜੋੜ ਕੇ ਡੱਲੇ ਨੇ ਸਤਿਗੁਰਾਂ ਨੂੰ ਨਮਸਕਾਰ ਕੀਤੀ,
ਅਰਜ ਗੁਜਾਰੀ ਅਬ ਬਸ ਕਰੀਏ,
ਅਰਜ ਕੀਤੀ ਮਹਾਰਾਜ ਜੀ ਹੁਣ ਬਸ ਕਰੋ, ਬੜਾ ਮੀਂਹ ਪੈ ਗਿਆ ਹੈ ਮਹਾਰਾਜ ਹੁਣ ਬਸ ਕਰੋ,
ਵੱਡੋ ਬਾਰ ਚੌਹੁ ਔਰ ਨਿਹਰੀਏ,
ਮਹਾਰਾਜ ਹੁਣ ਤਾਂ ਜਾਲੀ ਜਲ ਨਜ਼ਰ ਆਉਂਦਾ, ਧਰਤੀ ਦਿਸਦੀ ਨੀ ਪਈ ਚਾਰੇ ਪਾਸੇ,
ਦਲ ਮਨਿੰਦ ਕਨ ਕਨੇ ਦਿਸਾਵੇ,
ਆਕਾਸ਼ ਵਿਚ ਹਲੇ ਵੀ ਬੱਦਲ ਬੜੇ ਨਜ਼ਰ ਪਏ ਆਉਂਦੇ ਨੇ, ਲੱਗਦਾ ਹੋਰ ਮੀਂਹ ਪਵੇਗਾ,
ਇੱਕ ਆਵਤ ਬਰਖਤ ਇੱਕ ਜਾਵੇ,
ਇੱਕ ਬੱਦਲ ਵਰ ਕੇ ਜਾਂਦਾ ਤੇ ਦੂਜਾ ਆ ਜਾਂਦਾ ਹੈ,
ਇਹ ਪ੍ਰਸੰਗ ਬੜ ਰਾਵਰ ਕੇਰਾ,
ਮਹਾਰਾਜ ਇਹ ਸਾਰਾ ਪ੍ਰਸੰਗ ਆਪ ਜੀ ਦਾ, ਇਹ ਸਾਰੀ ਮਹਿਮਾ ਤੁਹਾਡੀ ਹੈ,
ਚੌ ਦਿਸ਼ ਮੈਂ ਸਿਮਰੈ ਚਿਰ ਬੇਰਾ,
ਚਿਰਾਂ ਤੱਕ ਲੋਕ ਯਾਦ ਰੱਖਣਗੇ ਤੁਹਾਡੀ ਇਸ ਕਥਾ ਨੂੰ ਗੁਰੂ ਕਲਗੀਧਰ ਜੀ,
ਉਰੋ ਕਾਮਨਾ ਜਨ ਪਲ ਪਾਤੀ,
ਹੁਣ ਕਿਰਪਾ ਕਰੋ ਸਭ ਦੀਆਂ ਕਾਮਨਾਵਾਂ ਪੂਰੀਆਂ ਕਰੋ,
ਨੈ ਕੋ ਦੁਰਲੱਭ ਆਪ ਤੇ ਬਾਤੀ,
ਆਪ ਵਾਸਤੇ ਕੋਈ ਵੀ ਗੱਲ ਦੁਰਲੱਭ ਨਹੀਂ ਹੈ, ਜੋ ਚਾਹੇ ਮਰਜ਼ੀ ਤੁਸੀਂ ਕਰ ਸਕਦੇ ਹੋ ਕਰਾ ਸਕਦੇ ਹੋ,
ਬ੍ਰਹਮਾਦਿਕ ਆਗਿਆ ਮੈਂ ਸਾਰੇ,
ਬ੍ਰਹਮਾਦਿਕ ਦੇਵਤੇ ਵੀ ਤੁਹਾਡੀ ਆਗਿਆ ਵਿੱਚ ਚੱਲਦੇ ਹਨ,
ਕਿਸ ਮੈਂ ਸ਼ਕਤ ਹੁਕਮ ਕੋ ਟਾਰੇ,
ਇਹਦੇ ਚ ਇੰਨੀ ਤਾਕਤ ਹੈ ਜਿਹੜਾ ਤੁਹਾਡਾ ਹੁਕਮ ਟਾਲ ਸਕੇ,
ਸੁਣ ਪ੍ਰਭ ਕਹਿਓ ਕਨੋ ਕੇ ਪਨਈ,
ਮਹਾਰਾਜ ਜੀ ਕਹਿੰਦੇ ਫਿਰ ਏਦਾਂ ਕਰ ਡੱਲਿਆ ਜਿਵੇਂ ਮੀਂਹ ਪਾਉਣ ਵਾਸਤੇ ਜੁੱਤੀਆਂ ਮਾਰੀਆਂ ਸੀ, ਹੁਣ ਰੋਕਣ ਵਾਸਤੇ ਮਾਰ, ਆਕਾਸ਼ ਵਾਲੇ ਪਾਸੇ ਪਨਹੀ ਪਨਹੀ ਕਹਿੰਦੇ ਨੇ ਜੁੱਤੀ ਨੂੰ ਕਹਿੰਦੇ ਫਿਰ ਹੁਣ ਜੁੱਤੀ ਮਾਰੋ ਘਨ ਦੇ
ਹੱਥੋਂ ਉਰਦ ਕੋ ਸਪਤ ਸੋਗਾ ਨਹੀਂ
ਸੱਤ ਵੇਰੀ ਜੁੱਤੀ ਆਕਾਸ਼ ਵਾਲੇ ਪਾਸੇ ਨੂੰ ਸੁੱਟ ਕੇ ਮਾਰੋ ਇੰਦਰ ਦਾ ਨਾਂ ਲੈ ਕੇ
ਹਟ ਜੈ ਹੈ ਬਰਖਾ ਤਤਕਾਲਾ
ਤਤਕਾਲ ਉਸੇ ਵੇਲੇ ਮੀਂਹ ਹਟ ਜਾਏਗਾ ਰੁਕ ਜਾਏਗਾ
ਆਪਣ ਸਹਿਤ ਕਰ ਸਭਨ ਸੁਖਾਲਾ
ਔਰ ਆਪਣੇ ਸਹਿਤ ਸਾਰਿਆਂ ਨੂੰ ਸੁਖਾਲਾ ਕਰ ਲੈ
ਡੱਲੇ ਉੱਠ ਕੀ ਨਸ ਤੈਸੇ
ਸੁਣ ਕੇ ਭਾਈ ਡੱਲੇ ਨੇ ਇਸੇ ਤਰ੍ਹਾਂ ਕੀਤਾ
ਘਟਾ ਫਟੀ ਕੰਨ ਗਮ ਨੇ ਗੈਸੇ
ਔਰ ਕਹਿੰਦੇ ਘਟਾ ਫਟੀ ਤੇ ਇਸ ਪ੍ਰਕਾਰ ਨਾਲ ਬੱਦਲ ਫਟ ਗਏ ਇਕਦਮ ਆਕਾਸ਼ ਵਿਚੋਂ ਧੁੱਪ ਚੜਾਈ
ਗੁਰੂ ਬਾਕ ਕੀ ਸ਼ਕਤ ਬਿਲੋਕ
ਸਤਿਗੁਰੂ ਸੱਚੀ ਪਾਤਸ਼ਾਹ ਦੇ ਬਚਨਾਂ ਦੀ ਇਹ ਪ੍ਰਤੱਖ ਕਲਾ ਸਾਰਿਆਂ ਨੇ ਵੇਖੀ ਹੈ
ਬਿਗਸੇ ਸ਼ਰਧਾਲੂ ਸਭ ਲੋਕ
ਜਿੰਨੇ ਸ਼ਰਧਾਲੂ ਸਨ ਸਾਰੇ ਬੜੇ ਖੁਸ਼ ਹੋਏ ਪ੍ਰਸੰਨ ਹੋਏ
ਗੁਰ ਕੀ ਕੀਰਤ ਘਰ ਘਰ ਭਰੀ
ਘਰ ਘਰ ਵਿਚ ਮਹਾਰਾਜ ਜੀ ਦੀ ਕੀਰਤੀ ਹੋਣ ਲੱਗੀ ਹੈ
ਰਾਏ ਬੇਲ ਚੰਬੇਲੀ ਖਿਰੀ
ਕਹਿੰਦੇ ਏਦਾਂ ਸੁਖਤ ਮਹਾਰਾਜ ਜੀ ਦੀ ਹੋਈ ਜਿਵੇਂ ਰਾਏ ਬੇਲ ਤੇ ਚੰਬੇਲੀ ਖਿੜਦੀ ਹੈ
ਇਕ ਚੂਲਣ ਸਿੰਘ ਨਾਮ ਫਿਰੰਤਾ
ਖਾਲਸਾ ਜੀ ਇਸੇ ਤਰ੍ਹਾਂ ਕੁਝ ਸਮਾਂ ਬੀਤਿਆ ਤੇ ਇੱਕ ਸਿੰਘ ਸੀ ਇਹਦਾ ਨਾਂ ਸੀ ਝੂਲਣ ਸਿੰਘ ਸਿੰਘ ਦਾ ਨਾਂ ਹੀ ਝੂਲਣ ਸਿੰਘ ਸੀ
ਹੱਥ ਦੁਤਾਰਾ ਰੁਚਿਰ ਬਜੰਤਾ
ਇਹ ਮਸਤਾਨਾ ਸੀ ਕੁਝ ਦੀਵਾਨਾ ਸੀ ਤੇ ਹੱਥ ਚ ਦੁਤਾਰਾ ਰੱਖ ਕੇ ਫਿਰਦਾ ਸੀ
ਮਾਤ ਸੁੰਦਰੀ ਕੀ ਸੁਣਦਾ ਸੀ
ਇਹ ਦੁਤਾਰਾ ਵਜਾਉਂਦਾ ਸੀ ਦੁਤਾਰਾ ਹੁੰਦਾ ਨਾ ਇੱਕ ਸਾਜ ਹੀ ਹੁੰਦਾ ਹੈ ਉਹ ਦੁਤਾਰਾ ਵਜਾਇਆ ਕਰਦਾ ਸੀ ਝੂਲਣ ਸਿੰਘ ਇੱਕ ਦਿਨ ਮਾਤਾ ਸੁੰਦਰੀ ਦੀ ਦਾਸੀ ਸੀ ਉਹਨੇ ਇਹਦਾ ਦੁਤਾਰਾ ਸੁਣਿਆ
ਸੁਣ ਕੇ ਕਹਿਓ ਬਾਕ ਤਿਸ ਪਾਸੀ
ਇਹ ਸੁਣ ਕੇ ਉਹ ਜਿਹੜੀ ਦਾਸੀ ਸੀ ਉਹ ਬੋਲੀ ਆ ਕੇ ਝੂਲਣ ਸਿੰਘ ਨੂੰ ਕਹਿਣ ਲੱਗੀ
ਏਠਾਂ ਕਹਾਂ ਬਜਾਵਨ ਕਰੇ
ਕਹਿਣ ਲੱਗੀ ਭਾਈ ਸਿੰਘਾ ਇੱਥੇ ਤੂੰ ਇਹ ਦੋ ਤਾਰਾ ਬਜਾ ਰਿਹਾ ਇੱਥੇ ਬਜਾ ਕੇ ਕੀ ਲੈ ਰਿਹਾ
ਜਹੇ ਬਜਾਏ ਜੇ ਆਵੋ ਉਰੇ
ਜੇ ਤੂਰੇ ਆ ਜਾਵੇ ਮਾਤਾ ਦੇ ਨੇੜੇ ਆ ਕੇ ਦੁਤਾਰਾ ਬਜਾਵੇ
ਸੁਣ ਝੂਲਣ ਸਿੰਘ ਬੂਜਤ ਐ
ਇਹ ਸੁਣ ਕੇ ਝੂਲਣ ਸਿੰਘ ਬੋਲਿਆ
ਮਾਤ ਕਹੇ ਕਿਦੋਂ ਤੂੰ ਕਹੇ
ਕਹਿਣ ਲੱਗਾ ਵੀ ਮਾਤਾ ਨੇ ਕਿਹਾ ਦੁਤਾਰਾ ਮੈਂ ਕੋਲ ਆ ਕੇ ਬਜਾਵਾ ਜਾਂ ਤੂੰ ਕਹਿ ਰਹੀ ਹੈ
ਮਾਤਾ ਕਹੇ ਨਾ ਹੋ ਹੀ ਕਹੋ
ਉਹ ਦਾਸੀ ਬੋਲੀ ਕਹਿੰਦੀ ਨੀ ਮਾਤਾ ਨੇ ਨੀ ਆਖਿਆ ਮੈਂ ਹੀ ਕਹਿ ਰਹੀ ਹਾਂ
ਰਿਸ ਨਾ ਹੋਣ ਦਿਓ ਇਮ ਚਿਤ ਚਾਹੋ
ਪਰ ਹਾਂ ਮੈਂ ਮਾਤਾ ਨੂੰ ਗੁੱਸੇ ਨੀ ਹੋਣ ਦੇਣ ਲੱਗੀ ਜੇ ਤੂੰ ਦੁਤਾਰਾ ਬਜਾਏਗਾ ਕੋਲ ਚੱਲ ਕੇ ਤੇ ਮੈਂ ਮਾਤਾ ਨੂੰ ਗੁੱਸੇ ਨੀ ਹੋਣ ਦਿਆਂਗੀ
ਸੁਣ ਝੂਲਣ ਸਿੰਘ ਤਹਾਂ ਪਧਾਰਾ
ਇਹ ਸੁਣ ਕੇ ਝੂਲਣ ਸਿੰਘ ਉੱਥੇ ਚਲਾ ਗਿਆ
ਸੁਰ ਕੋ ਕਰਤ ਬਜਾਏ ਦੁਤਾਰਾ
ਸੁਰ ਕਰਕੇ ਦੁਤਾਰਾ ਬਜਾਣ ਲੱਗਾ
ਸੁੰਦਰੀ ਸੋ ਦਾਸੀ ਕਹਿ ਦਈ
ਤੇ ਦਾਸੀ ਨੇ ਮਾਤਾ ਸੁੰਦਰੀ ਜੀ ਨੂੰ ਸਾਰੀ ਗੱਲ ਕਹਿ ਦਿੱਤੀ
ਸਿੰਘ ਦੁਤਾਰਾ ਵਾਇਨ ਠਈ
ਇੱਕ ਸਿੰਘ ਆ ਝੂਲਣ ਸਿੰਘ ਉਹ ਦੁਤਾਰਾ ਬਜਾ ਰਿਹਾ
ਪੂਜਿਓ ਮਾਤ ਸ਼ਬਦ ਕੋ ਗਾਵੇ
ਮਾਤਾ ਜੀ ਪੁੱਛਣ ਲੱਗੇ ਵੀ ਕੋਈ ਸ਼ਬਦ ਵੀ ਗਾਏਗਾ ਕਿ ਕੱਲਾ ਦੁਤਾਰਾ ਹੀ ਵਜਾਏਗਾ ਕੱਲਾ ਸਾਜ ਕਿਹੜੇ ਕੰਮ ਦਾ ਵਜਾਣ ਕੇ ਜੇ ਗੁਰਬਾਣੀ ਦਾ ਕੋਈ ਸ਼ਬਦ ਨਹੀਂ ਗਾਉਣਾ ਨਾਲ ਤੇ ਫਿਰ ਇਹ ਕੱਲਾ ਸਾਜ ਕਿਸ ਕੰਮ ਦਾ ਹੈ
ਕਹਿਓ ਨਾ ਗਾਵੇ ਇਮੋ ਬਜਾਵੇ
ਦਾਸੀ ਨੇ ਆਖਿਆ ਮਾਤਾ ਜੀ ਨਹੀਂ ਸ਼ਬਦ ਨੀ ਇਹਨੂੰ ਗਾਣਾ ਆਉਂਦਾ ਬਸ ਕੱਲਾ ਦੁਤਾਰਾ ਵਜਾਉਂਦਾ ਹੈ
ਕੇਤਕ ਚਿਰ ਤੇ ਬੈਠ ਬਜਾਇਓ
ਇਹ ਤਾਂ ਕੁਝ ਸਮਾਂ ਬਹਿ ਕੇ ਉਹਨੇ ਦੁਤਾਰਾ ਉੱਥੇ ਵਜਾਇਆ ਹੈ
ਉੱਠ ਝੂਲਣ ਸਿੰਘ ਬੌਰ ਸਿਧਾਇਓ
ਝੂਲਣ ਸਿੰਘ ਉੱਥੋਂ ਉੱਠਿਆ ਤੇ ਉੱਠ ਕੇ ਚਲਾ ਗਿਆ
ਗੁਰੂ ਅਖੇਰ ਗਏ ਤਿਸ ਕਾਲਾ
ਕਲਗੀਧਰ ਜੀ ਉਸ ਵੇਲੇ ਸ਼ਿਕਾਰ ਖੇਡਣ ਗਏ ਹੋਏ ਸਨ
ਆਏ ਸੰਧਿਆ ਪਰੀ ਕਿਰਪਾਲਾ
ਜਦੋਂ ਸੰਧਿਆ ਦਾ ਸਮਾਂ ਹੋਇਆ ਤੇ ਮਹਾਰਾਜ ਜੀ ਵਾਪਸ ਆਏ
ਝੂਲਣ ਸਿੰਘ ਮਨ ਵਿਖੇ ਵਿਚਾਰੀ
ਝੂਲਣ ਸਿੰਘ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ
ਗੈਰਤ ਅਦਕ ਹਿਰਦੇ ਮੈਂ ਤਾਰੀ
ਇਹਦੇ ਅੰਦਰ ਗੈਰਤ ਜਾਗੀ ਅੰਦਰੋਂ ਦੀ ਇਹਦੀ ਆਵਾਜ਼ ਉੱਠੀ
ਮੁਝ ਤੇ ਮਨ ਮਤ ਪੀ ਅਦਕਾਈ
ਕਿ ਮੇਰੇ ਕੋਲੋਂ ਬੜੀ ਵੱਡੀ ਮਨ ਮਤ ਹੋਈ ਹੈ
ਜੇ ਹੋਏ ਮਮ ਪਗਨੀ ਕੈ ਮਾਈ
ਕਹਿੰਦਾ ਵੀ ਜੇ ਮੇਰੀ ਮਾਂ ਹੁੰਦੀ ਜਾਂ ਮੇਰੀ ਭੈਣ ਹੁੰਦੀ
ਤਾਂ ਕਹਾਂ ਮੈਂ ਏਵ ਬਜਾਵਾਂ
ਉੱਥੇ ਵੀ ਮੈਂ ਦੁਤਾਰਾ ਇੱਦਾਂ ਵਜਾਉਂਦਾ ਬਿਨਾਂ ਸ਼ਬਦ ਤੋਂ ਹਾਂ ਜੇ ਗੁਰਬਾਣੀ ਨਾਲ ਵਜਾਈਏ ਫਿਰ ਤਾਂ ਇਹ ਸਾਜ ਦਾ ਕੋਈ ਫਾਇਦਾ ਨਹੀਂ ਤਾਂ ਇਹ ਵਿਕਾਰ ਪੈਦਾ ਕਰਦੇ ਨੇ ਸਾਜ ਵੀ जे गुरबाणी नहीं नाल गाई जांदी फिर कल्ले साज किहड़े काम दे, ते साजां दे नाल तां गुरबाणी दा जाप भी होना चाहीदा। उह मैं कीता नहीं, जे मेरी भैण जां मां हुंदी ते मैं उत्थे भी इदां दुतारा वजाउंदा। इदां झूलण सिंह ने अपने मन च विचार कीती,
सब तो लाज तरों हट जावो,
कहिंदे उदों मैं लाज रखदा जे मेरी मां भैण दे कोल मैं दुतारा वजाउंदा ते मैनूं शर्म आउंदी ते मैं लाज रख के ना वजाउंदा।
बहुत दुख पाए अधिक पछतायो,
उत्थे मैं गुरु माता दे कोल जाके मैं ਇਦਾਂ ਦਾ ਇਹ ਸਾਜ ਵਜਾਇਆ ਹੈ, ਬਹੁਤ ਜ਼ਿਆਦਾ ਡਾਢਾ ਦੁੱਖ ਹੋਇਆ ਇਹਦੇ ਮਨ ਨੂੰ।
ਕਿਉਂ ਗੁਰ ਮਹਿਲਾਂ ਨਿਕਟ ਵਜਾਇਓ,
ਮੈਂ ਕਿਉਂ ਗੁਰੂ ਸਾਹਿਬ ਦੇ ਮਹਿਲਾਂ ਦੇ ਕੋਲ ਜਾ ਕੇ ਦੁਤਾਰਾ ਵਜਾਇਆ, ਇਹ ਗਲਤ ਗੱਲ ਹੈ, ਇਹ ਸਹੀ ਗੱਲ ਨੀ, ਇਹ ਮਨ ਮਤ ਕੀਤੀ ਹੈ ਮੈਂ ਕੱਲਾ ਸਾਜ ਵਜਾ ਕੇ।
ਲੇ ਤੀਖਨ ਤਬ ਕਰਦ ਚਲਾਈ,
ਉਸ ਵੇਲੇ ਨੇ ਇੱਕ ਤਿੱਖੀ ਕਰਦ ਲੈ ਕਰਕੇ,
ਕਾਟ ਲਿੰਗ ਕੋ ਦਿਓ ਬਗਾਈ,
ਇਹਨੇ ਆਪਣੀ ਇੰਦਰੀ ਕੱਟ ਦਿੱਤੀ ਕਿ ਮੈਂ ਮੁੜ ਕੇ ਹੁਣ ਸਦਾ ਵਾਸਤੇ ਵਾਸ਼ਨਾ ਰਹਿਤ ਹੋ ਜਾਵਾਂਗਾ।
ਨੇਮ ਕਰਿਓ ਬੋਲਣ ਕੋ ਤਬੈ,
ਇਹਨੇ ਨੇਮ ਕਰ ਲਿਆ ਵੀ ਅੱਜ ਤੋਂ ਬਾਅਦ ਮੂੰਹ ਤੋਂ ਵੀ ਨਹੀਂ ਬੋਲਣਾ, ਇੰਦਰੀ ਵੀ ਕੱਟ ਲਈ ਤੇ ਮੂੰਹ ਤੋਂ ਬੋਲਣ ਦਾ ਵੀ ਨੇਮ ਕਰ ਲਿਆ ਵੀ ਅੱਜ ਤੋਂ ਬਾਅਦ ਮੂੰਹ ਦੇ ਨਾਲ ਨਹੀਂ ਬੋਲਣਾ।
ਸਾਰੀ ਮੋਨ ਆਰ ਬਲ ਸਬੈ,
ਸਾਰੀ ਜ਼ਿੰਦਗੀ ਜਿੰਨੀ ਦੇਰ ਜਿਉਂਦਾ ਰਿਹਾ ਇਹਨੇ ਚੁੱਪ ਧਾਰਨ ਕਰਕੇ ਰੱਖੀ, ਮੁੜ ਕੇ ਨਹੀਂ ਬੋਲਿਆ। ਇਹਨੇ ਆਪਣੇ ਆਪ ਨੂੰ ਸਜ਼ਾ ਦਿੱਤੀ ਕਿ ਮੈਂ ਕੱਲਾ ਸਾਜ ਵਜਾਇਆ, ਗੁਰਬਾਣੀ ਨਹੀਂ ਪੜ੍ਹੀ ਨਾਲ, ਤੇ ਕੱਲਾ ਸਾਜ ਜਿਹੜਾ ਉਹ ਤਾਂ ਵਿਕਾਰ ਪੈਦਾ ਕਰਦਾ, ਕੱਲੇ ਸਾਜ ਜਿਹੜੇ ਨੇ ਉਹ ਤਾਂ ਜੇ ਉਹਦੇ ਨਾਲ ਗੁਰਬਾਣੀ ਨਹੀਂ ਹੈ, ਗੁਰ ਸ਼ਬਦ ਨਹੀਂ ਹੈ, ਤੇ ਫਿਰ ਉਹ ਸੰਗੀਤ ਜਿਹੜਾ ਹੈ ਉਹ ਵਿਸ਼ ਦਾ ਘੜਾ ਹੈ, ਜ਼ਹਿਰ ਦਾ ਘੜਾ ਹੈ। ਇਸ ਕਰਕੇ ਜੇ ਨਾਲ ਗੁਰਬਾਣੀ ਹੋਵੇ ਤੇ ਫਿਰ ਅੰਮ੍ਰਿਤ ਦਾ ਘੜਾ ਹੈ। ਤੇ ਇਹਨੇ ਕੱਲਾ ਸ਼ਬਦ ਨਹੀਂ ਸੀ ਗਾਇਆ, ਕੱਲਾ ਸਾਜ ਵਜਾਇਆ ਸੀ, ਇਹਨੇ ਆਪਣੇ ਆਪ ਨੂੰ ਸਜ਼ਾ ਦਿੱਤੀ, ਇੰਦਰੀ ਕੱਟ ਲਈ, ਜ਼ੁਬਾਨ ਤੋਂ ਬੋਲਣਾ ਬੰਦ ਕਰ ਦਿੱਤਾ। ਔਰ ਜਿੰਨੀ ਦੇਰ ਤੱਕ ਜਿਉਂਦਾ ਰਿਹਾ ਝੂਲਣ ਸਿੰਘ ਉਨੀ ਦੇਰ ਤੱਕ ਨਹੀਂ ਬੋਲਿਆ।
ਸਿੰਘਨ ਹਾਲ ਦੇਖ ਤਿਸ ਕੇਰਾ,
ਹਾਲ ਸਿੰਘਾਂ ਨੇ ਵੇਖਿਆ,
ਕਰਿਓ ਸੁਨਾਵਨ ਸਗਰੋ ਚੇਰਾ,
ਇਹ ਸਾਰਾ ਚੇਰਾ ਮਹਾਰਾਜ ਜੀ ਨੂੰ ਜਾ ਕੇ ਸਿੰਘਾਂ ਨੇ ਸੁਣਾਇਆ।
ਪ੍ਰਭ ਜੀ ਮੋਨ ਧਰੇ ਥਿਰ ਪਇਓ,
ਮਹਾਰਾਜ ਜੀ ਏਦਾਂ ਝੂਲਣ ਸਿੰਘ ਚੁੱਪ ਹੋ ਗਿਆ, ਉਹਨੇ ਮੋਨ ਧਾਰਨ ਕਰ ਲਈ ਹੈ।
ਸ਼੍ਰੋਣ ਤਬਯੋ ਸ਼ਿਸ਼ੁਨ ਕੱਟ ਦੇ,
ਆਪਣਾ ਸ਼ਿਸ਼ਨ ਕੱਟ ਦਿੱਤਾ, ਇੰਦਰੀ ਕੱਟ ਦਿੱਤੀ ਆ ਉਹਨੇ।
ਗੁਰ ਕਹਿ ਕਹਾ ਪਇਓ ਇਮਕੀਨ,
ਮਹਾਰਾਜ ਜੀ ਕਹਿੰਦੇ ਏਦਾਂ ਕਰਕੇ ਕੀ ਕਰ ਲਿਆ ਉਹਨੇ,
ਮਨ ਕੀ ਹਵਸ ਨਾ ਹੋਏ ਨਹੀਂ।
ਇੰਦਰੀ ਨੂੰ ਕੱਟਣ ਨਾਲ ਮਨ ਦੀ ਹਵਸ਼ ਤੇ ਨਹੀਂ ਖਤਮ ਹੁੰਦੀ, ਮਹਾਰਾਜ ਜੀ ਨੇ ਸੁਭਾਵਕ ਹੀ ਵਚਨ ਕੀਤਾ ਕਿ ਇੰਦਰੀ ਨੂੰ ਕੱਟਣ ਨਾਲ ਮਨ ਦੀ ਹਵਸ਼ ਜਿਹੜੀ ਹੈ ਉਹ ਤਾਂ ਨਹੀਂ ਖਤਮ ਹੋਇਆ ਕਰਦੀ।
ਕੇਤਕ ਚਿਰ ਮੈਂ ਕਾਵ ਅਛੇਰਾ,
ਇਦਾਂ ਕੁਝ ਸਮੇਂ ਤੱਕ ਇਹਦਾ ਜ਼ਖਮ ਠੀਕ ਹੋ ਗਿਆ।
ਬਸਿਓ ਜਾਏ ਪਿਖ ਥਾਨ ਚੰਗੇਰਾ,
ਉਹ ਜਗ੍ਹਾ ਛੱਡ ਕੇ ਕਿਸੇ ਹੋਰ ਜਗ੍ਹਾ ਤੇ ਜਾ ਕੇ ਵਸਣਾ ਸ਼ੁਰੂ ਕਰ ਦਿੱਤਾ।
ਚੱਕਰ ਬੈਠ ਬੇ ਥਲ ਥੋ ਸੋਏ,
ਇੱਕ ਗੋਲਾਕਾਰ ਜਗ੍ਹਾ ਸੀ ਬੈਠਣ ਦੀ, ਉਹ ਜਗ੍ਹਾ ਜਾ ਕੇ ਬੈਠ ਕੇ ਉੱਥੇ ਬੈਠ ਗਿਆ।
ਰਿਓ ਇਕਾਂਕੀ ਇੱਕ ਮਨ ਹੋਏ,
ਇੱਕ ਮਨ ਇੱਕ ਚਿੱਤ ਹੋ ਕੇ ਇਕਾਂਤ ਵਿੱਚ ਰਹਿਣ ਲੱਗ ਪਿਆ ਝੂਲਣ ਸਿੰਘ।
ਨਿਕਟ ਗ੍ਰਾਮ ਜੋ ਸੇਵਾ ਕਰੇ,
ਜਿਹੜਾ ਨੇੜੇ ਕੋਈ ਪਿੰਡ ਸੀ ਉਹ ਪਿੰਡ ਵਾਲੇ ਦੀ ਸੇਵਾ ਕਰਦੇ ਸਨ।
ਆਨ ਪਾਨ ਆਨੇ ਟਿਗ ਤਰੇ,
ਇਹਦੇ ਵਾਸਤੇ ਖਾਨ ਪਾਨ ਲੰਗਰ ਪ੍ਰਸ਼ਾਦੇ ਦੀ ਸਾਰੀ ਸੇਵਾ ਪਿੰਡ ਵਾਲੇ ਆ ਕੇ ਕਰਿਆ ਕਰਦੇ ਸਨ।
ਤਿਸੀ ਗ੍ਰਾਮ ਕੀ ਮੈਖੀ ਤੇਨ,
ਇੱਕ ਵਾਰ ਉਸੇ ਪਿੰਡ ਦੀਆਂ ਕੁਝ ਮੱਝਾਂ ਤੇ ਗਊਆਂ,
ਚਾਰਨ ਚਲੇ ਹਟਾਵੇ ਸੈਨ,
ਉਹ ਸਾਰੇ ਚਾਰਨ ਚੱਲੇ ਨੇ ਤੇ ਇਹ ਹੱਥ ਨਾਲ ਹਟਾਉਂਦਾ ਉਹਨਾਂ ਨੂੰ ਸੈਨ ਕਰਕੇ ਵੀ ਨਾ ਲੈ ਕੇ ਜਾਓ ਅੱਗੇ। ਮੂੰਹ ਤੋਂ ਤਾਂ ਬੋਲਦਾ ਨਹੀਂ ਸੀ ਨਾ ਝੂਲਣ ਸਿੰਘ, ਮੂੰਹ ਤੋਂ ਚੁੱਪ ਰਹਿੰਦਾ ਸੀ, ਹੱਥ ਨਾਲ ਇਸ਼ਾਰਾ ਕਰਦਾ ਵੀ ਗਊਆਂ ਮੱਝਾਂ ਅੱਗੇ ਨਾ ਲੈ ਕੇ ਜਾਓ।
ਮਾਰ ਲਸ਼ਟ ਕਾ ਕਰੇ ਪਿਛਾਰੀ,
ਇਹ ਸੋਟੀਆਂ ਮਾਰ ਮਾਰ ਕੇ ਉਹਨਾਂ ਨੂੰ ਪਿਛਾਂ ਮੋੜਦਾ ਹੈ, ਉਹ ਮੱਝਾਂ ਗਾਵਾਂ ਨੂੰ ਪਿੱਛੇ ਵਾਪਸ ਮੋੜਦਾ ਹੈ।
ਕਹਾਂ ਕਰੇ ਇਹ ਨਰਨ ਵਿਚਾਰੀ,
ਲੋਕਾਂ ਨੂੰ ਸਮਝ ਨਾ ਆਈ ਵੀ ਇਹ ਕਰ ਕੀ ਰਿਹਾ, ਵੀ ਮੱਝਾਂ ਕਿਉਂ ਮੋੜਦਾ, ਅਸੀਂ ਤਾਂ ਚਾਰਨ ਚੱਲੇ ਆ, ਇਹ ਕਿਉਂ ਵਾਪਸ ਮੋੜਦਾ ਹੈ?
ਆਸ਼ੇ ਸਮਝਿਓ ਗਇਓ ਨਾ ਕੋਈ,
ਇਹਦਾ ਜਿਹੜਾ ਆਸ਼ਾ ਸੀ ਉਹ ਲੋਕਾਂ ਕੋਲੋਂ ਸਮਝਿਆ ਨਹੀਂ ਗਿਆ।
ਗਏ ਚੁਗਾਵਨ ਕੋ ਪੁਨ ਸੋਈ,
ਇਹ ਉਸ ਵਕਤ ਚੁਗਾਉਣ ਵਾਸਤੇ ਚਲੇ ਗਏ, ਇਹਦੀ ਗੱਲ ਨਾ ਸਮਝੇ ਤੇ ਉਧਰ ਹੀ ਅੱਗੇ ਲੈ ਕੇ ਚਲੇ ਗਏ।
ਲੂਟੀ ਆਨ ਕਟਕ ਨੇ ਜਬੈ,
ਇਹਨੇ ਨੂੰ ਅੱਗੋਂ ਧਾੜ ਵੀ ਆ ਗਏ, ਉਹਨਾਂ ਨੇ ਜਿੰਨੀਆਂ ਮੱਝਾਂ ਗਾਵਾਂ ਸੀ ਸਾਰੀਆਂ ਲੁੱਟ ਲਈਆਂ ਇਹਨਾਂ ਕੋਲੋਂ, ਜਿਹੜੀਆਂ ਚਾਰਨ ਲੈ ਗਏ ਸੀ ਸਾਰੀਆਂ ਖੋਹ ਲਈਆਂ।
ਲਖਿਓ ਅਕੂਆ ਇਮਕੈ ਤਬੈ,
ਫਿਰ ਇਹਨਾਂ ਨੂੰ ਸਮਝ ਆਈ ਵੀ ਉਹਦਾ ਨਾਂ ਇਹਨਾਂ ਨੇ ਰੱਖਿਆ ਸੀ ਅਕੂਆ। ਅਕੂਆ ਜਾਂ ਮਤਲਬ ਜਿਹੜਾ ਬੋਲਦਾ ਨਹੀਂ। ਝੂਲਣ ਸਿੰਘ ਤਾਂ ਪਤਾ ਨਹੀਂ ਸੀ ਕਿਸੇ ਨੂੰ ਵੀ ਇਹਦਾ ਨਾਂ ਝੂਲਣ ਸਿੰਘ ਹੈ, ਹੁਣ ਚੁੱਪ ਰਹਿੰਦਾ ਸੀ, ਲੋਕਾਂ ਨੇ ਆਖਿਆ ਵੀ ਚੁੱਪ ਰਹਿੰਦਾ, ਇਹਦਾ ਨਾਂ ਅਕੂਆ ਪਾ ਦਿੱਤਾ। ਕਹਿੰਦੇ ਇਸੇ ਕਰਕੇ ਬਾਬਾ ਅਕੂਆ ਰੋਕਦਾ ਸੀ ਵੀ ਨਾਂ ਲੈ ਕੇ ਜਾਓ, ਆਪਾਂ ਫਿਰ ਲੈ ਆਏ ਆ ਤੇ ਤਾਂ ਸਾਡੀਆਂ ਮੱਝਾਂ ਗਾਵਾਂ ਚੋਰੀ ਹੋ ਗਈਆਂ, ਲੁੱਟੀਆਂ ਗਈਆਂ ਨੇ।
ਸਭ ਨਰ ਮਿਲ ਕੇ ਤਬ ਚਲ ਆਏ,
ਉਹ ਸਾਰੇ ਲੋਕ ਇਕੱਠੇ ਹੋ ਕੇ ਫਿਰ ਇਹਦੇ ਕੋਲ ਆਏ, ਝੂਲਣ ਸਿੰਘ ਕੋਲ।
ਬੰਦੇ ਪਾਇਨ ਸੋ ਲਪਟਾਏ,
ਆ ਕੇ ਹੱਥ ਜੋੜ ਕੇ ਇਹਦੇ ਚਰਨਾਂ ਵਿੱਚ ਲਪਟ ਗਏ ਵੀ ਇਹ ਤਾਂ ਵਾਕਈ ਕਰਾਮਾਤੀ ਹੈ, ਇਹਨੂੰ ਤਾਂ ਪਤਾ ਸੀ ਕਿ ਅੱਗੇ ਇੱਦਾਂ ਲੁੱਟੀਆਂ ਜਾਣਗੀਆਂ ਗਾਵਾਂ ਮੱਝਾਂ।
ਤਬ ਜੁਗ ਹਾਥਨ ਪੇਟ ਬਜਾਇਓ,
ਉਸ ਵਕਤ ਜਦੋਂ ਲੋਕ ਆਏ ਤੇ ਨੇ ਆਪਣੇ ਦੋਹਾਂ ਹੱਥਾਂ ਨਾਲ ਆਪਣਾ ਪੇਟ ਬਜਾਣਾ ਸ਼ੁਰੂ ਕਰ ਦਿੱਤਾ ਝੂਲਣ ਸਿੰਘ ਨੇ।
ਜਦੋਂ ਫਤਿਹ ਹੋਏ ਤਿੰਨੋ ਜਨਾਇਓ,
ਪੇਟ ਬਜਾਣ ਦਾ ਮਤਲਬ ਸੀ ਵੀ ਚੜਾਈ ਕਰੋ ਤੁਸੀਂ, ਜਿਹੜੇ ਤੁਹਾਡੇ ਕੋਲੋਂ ਖੋਹ ਕੇ ਲੈ ਕੇ ਗਏ ਨੇ ਮੱਝਾਂ ਗਾਵਾਂ, ਉਹਨਾਂ ਤੇ ਚੜਾਈ ਕਰਕੇ ਆਪਣੀਆਂ ਵਾਪਸ ਲਿਆਓ ਖੋਹ ਕੇ, ਤੇ ਤੁਹਾਡੀ ਜਿੱਤ ਹੋਵੇਗੀ।
ਆਸ਼ੈ ਸਮਝ ਗਏ ਨਰ ਤਾਏ,
ਉਸੇ ਵੇਲੇ ਇਹਦਾ ਆਸ਼ਾ ਸਮਝ ਕੇ ਦੌੜ ਕੇ ਗਏ।
ਲੜੇ ਜਾਏ ਲੀਏ ਮਾਲ ਛੁਡਾਏ,
ਜਾ ਕੇ ਲੜੇ ਤੇ ਆਪਣਾ ਜਿੰਨਾ ਮਾਲ ਡੰਗਰ ਸੀ ਉਹਨਾਂ ਦੇ ਕੋਲੋਂ ਛੁਡਾ ਲਿਆ।
ਨਾਮ ਅਕੂਆ ਸਭ ਹੀ ਕਹੇ,
ਹੁਣ ਉਸ ਦਿਨ ਤੋਂ ਬਾਅਦ ਇਹਦਾ ਨਾਂ ਅਕੂਆ ਪੈ ਗਿਆ, ਹੁਣ ਸਾਰੇ ਨੂੰ ਅਕੂਆ ਹੀ ਕਹਿੰਦੇ ਹਨ।
ਸੇਵਾ ਸ਼ਰਧਾ ਕਰਤੇ ਰਹੇ,
ਲੋਕ ਬੜੀ ਸ਼ਰਧਾ ਨਾਲ ਇਹਦੀ ਸੇਵਾ ਕਰਦੇ ਹਨ।
ਨਹੀਂ ਜੋ ਬਧੂ ਵਿਆਹ ਲੈ ਆਏ,
ਹੁਣ ਇਸ ਨਗਰ ਦੇ ਵਿੱਚ ਕੋਈ ਨਵੀਂ ਵਹੁਟੀ ਵਿਆਹ ਕੇ ਲਿਆਉਂਦਾ ਹੈ,
ਤਬ ਇਹ ਦੇਖਣ ਤਿਸ ਕੋ ਜਾਏ,
ਇਹ ਜਾ ਕੇ ਸਭ ਤੋਂ ਪਹਿਲਾਂ ਉਹਨੂੰ ਵੇਖਦਾ ਹੈ।
ਗੁਰ ਕੋ ਬਾਕ ਹਬਸ ਨੇ ਮਿਟੈ,
ਜਿਵੇਂ ਮਹਾਰਾਜ ਜੀ ਨੇ ਕਿਹਾ ਸੀ ਨਾ ਵੀ ਮਨ ਦੀ ਹਬਸ਼ ਤਾਂ ਨੀ ਨਾ ਮਿਟਣੀ, ਉਹ ਹਬਸ਼ ਨੀ ਇਹਦੀ ਮਿਟੀ, ਮਨ ਦੀ ਉਹੀ ਬਣੀ ਰਹੀ।
ਸੋ ਤਬ ਰਹੀ ਨੇ ਕਿਉਂ ਹੂੰ ਹਟੈ,
ਇੰਦਰੀ ਦਾ ਕਟਨ ਕਰਕੇ ਇੰਦਰੀ ਦਾ ਤਿਆਗ ਕਰਨ ਤੋਂ ਬਾਅਦ ਵੀ ਉਹ ਹਬਸ਼ੇ ਦੇ ਅੰਦਰੋਂ ਨੀ ਮਿੱਟੀ ਬਣੀ ਰਹੀ।
ਪੂਰਨ ਸਿੱਖੀ ਮੈਂ ਬਹੁ ਪਏ,
ਪਰ ਹਾਂ ਗੁਰਸਿੱਖੀ ਵਿੱਚ ਸਾਬਤ ਰਿਹਾ, ਗੁਰਸਿੱਖੀ ਦੇ ਵਿੱਚ ਇਹ ਪੂਰਨ ਰਿਹਾ।
ਅਬ ਲੋ ਤਿਸ ਕੋ ਥਾਨ ਪੂਜਿਓ,
ਕਹਿੰਦੇ ਹਾਲੇ ਤੱਕ ਵੀ ਉਧਰ ਦਮਦਮਾ ਸਾਹਿਬ ਦੇ ਇਲਾਕੇ ਚ ਇਹਦੀ ਜਗ੍ਹਾ ਬਣੀ ਹੋਈ ਹੈ, ਔਰ ਇਹਦੀ ਜਗ੍ਹਾ ਝੂਲਣ ਸਿੰਘ ਦੀ ਪੂਜੀ ਜਾਂਦੀ ਹੈ।
ਜਨ ਕੀ ਪੂਰੀ ਕਾਮਨਾ ਕਨੀ,
ਲੋਕ ਉਹਦੇ ਤੇ ਬੜੀ ਸ਼ਰਧਾ ਨਾਲ ਜਾ ਕੇ ਨਮਸਕਾਰ ਕਰਦੇ ਨੇ।
ਇਸ ਪ੍ਰਕਾਰ ਤੇ ਸਾਖੀ ਸੁਣੀ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਇਸ ਤਰ੍ਹਾਂ ਦੀ ਮੈਂ ਇਹ ਸਾਖੀ ਝੂਲਣ ਸਿੰਘ ਦੀ ਸੁਣੀ ਹੈ, ਜਿਹੜੀ ਇੱਥੇ ਮੈਂ ਕਥਾ ਦੇ ਵਿੱਚ ਲਿਖਣੀ ਵਾਜਬ ਸਮਝੀ ਹੈ ਤੇ ਲਿਖ ਦਿੱਤੀ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਇਹ ਪਵਿੱਤਰ ਪਾਵਨ ਇਤਿਹਾਸ ਹੈ, ਇਹਦੇ ਵਿੱਚੋਂ ਸੰਕੇਤ ਇਹ ਮਿਲ ਰਿਹਾ, ਇਸ ਸਾਖੀ ਦੇ ਵਿੱਚੋਂ ਸਿਧਾਂਤ ਇਹ ਮਿਲ ਰਿਹਾ ਕਿ ਕੀਰਤਨ ਤੋਂ ਬਿਨਾਂ ਜਿਹੜੇ ਸਾਜ ਨੇ ਉਹ ਕਿਸੇ ਕੰਮ ਦੇ ਨਹੀਂ। ਕੀਰਤਨ ਤੋਂ ਬਿਨਾਂ ਅਗਰ ਕੋਈ ਸਾਜ ਵੱਜਦਾ ਕਿਸੇ ਪ੍ਰਕਾਰ ਦਾ ਸ਼ਬਦ ਤੋਂ ਬਿਨਾਂ, ਤਾਂ ਉਹ ਸਾਜ ਹਿਰਦੇ ਚ ਵਿਕਾਰ ਪੈਦਾ ਕਰਦਾ ਹੈ। ਇਹ ਸੰਕੇਤ ਮਹਾਰਾਜ ਜੀ ਦੀ ਸਾਖੀ ਤੋਂ ਮਿਲ ਰਿਹਾ। ਕੱਲਾ ਦੁਤਾਰਾ ਵਜਾਉਂਦਾ ਸੀ, ਸ਼ਬਦ ਨਹੀਂ ਸੀ ਗਾਉਂਦਾ, ਇਸ ਕਰਕੇ ਇਹਨੂੰ ਇਹਨੇ ਇਸ ਪ੍ਰਕਾਰ ਆਪਣੇ ਆਪ ਨੂੰ ਸਜ਼ਾ ਵੀ ਦਿੱਤੀ, ਤਾੜਨਾ ਵੀ ਦਿੱਤੀ। ਸੋ ਸਤਿਗੁਰੂ ਜੀ ਕਿਰਪਾ ਕਰਨ, ਗੁਰੂ ਪਾਤਸ਼ਾਹ ਦੇ ਪਾਵਨ ਇਤਿਹਾਸ ਦੀਆਂ ਇਹ ਰਮਜਾਂ ਸਾਨੂੰ ਸਮਝ ਆਉਣ, ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ।